रेडियो चंद परदेसी दे सत्कारत श्रोतिया लई एक सूचना।
रेडियो चंद परदेसी ते प्रसारित होने वाले प्रोग्रामा विच वख-वख मेहमान शख्सियतां वल्लों वख-वख विषयां ते पेश कीते जांदे विचारां नाल रेडियो चंद परदेसी दा सहमत होना जां ना होना जरूरी नहीं है।
अपने सोहने जे पिंड नूं याद करदे हो ना, जड़ियां गलियां च खेतां च हवेलियां च निक्के हुंदे खेड़दे सी, जिथे देर शाम तक हाणियां नाल लड़दे हुंदे सी भजदे हुंदे सी, ओ मैदानां नूं याद करदे हो ना। हनेरा होण ते बापू दी मारी आवाज, पुत्रा हनेरा हो गया छेती घर मुड़ाओ, ओ आवाज याद आउंदी है ना। दिल करदा है ना हुण कोई फेर आवाज मारे, पुत्रा पिंड आ जा असि पहला वांग छाला मार दे घरां नूं मुड़ जाइए। हो गए ना इमोशनल, चलो चलो अपने पंजाब चलिए अपने रेडियो चन परदेसी दे नाल।
ਜੀ ਪਿਆਰ ਸਤਿਕਾਰ ਪ੍ਰੀ ਸਤਿ ਸ੍ਰੀ ਅਕਾਲ ਜੀ ਨਮਸਕਾ�ਰ ਤੇ ਅਦਬ ਨਾਲ ਕਹਿੰਦੇ ਆ ਆਦਾਬ ਅਰਜ਼ ਮੇਰੇ ਯਾਨੀ ਸੰਦੀਪ ਕੌਰ ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਆ ਜੀ ਸਵਾਗਤ ਤੇ ਸੰਦੀਪ ਲਾਈਵ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ। ਪੂਰੇ ਇੱਕ ਘੰਟੇ ਦੇ ਲਈ ਇਹ ਲਾਈਵ ਪ੍ਰੋਗਰਾਮ ਹੁੰਦਾ ਹਰ ਸ਼ਨੀਵਾਰ ਸ਼ਾਮ 6:30 ਭਾਰਤੀ ਸਮੇਂ ਮੁਤਾਬਕ ਔਰ ਸ਼ਿਕਾਗੋ ਸਮੇਂ ਸਵੇਰ ਦੇ 8 ਹੁੰਦੇ ਨੇ ਜੀ, ਤੇ ਵੀਕਲੀ ਪ੍ਰੋਗਰਾਮ ਜਾਣਕਾਰੀਆਂ ਤੇ ਮਨੋਰੰਜਨ ਦੇ ਨਾਲ ਸਜਿਆ ਹੁੰਦਾ। ਦੇਸ਼ ਦੁਨੀਆਂ ਦੀਆਂ ਅਪਡੇਟਸ ਤੋਂ ਇਲਾਵਾ ਪ੍ਰੋਗਰਾਮ ਚ ਪੰਜਾਬੀ ਗੀਤ ਸੰਗੀਤ ਵੀ ਤੁਹਾਡੇ ਰੂਬਰੂ ਕਰਦੇ ਹਾਂ, ਤੇ ਇਸ ਪ੍ਰੋਗਰਾਮ ਚ ਤੁਸੀਂ ਵੀ ਸੁਨੇਹੀਆਂ ਦੀ ਸਾਂਝ ਪਾ ਸਕਦੇ ਹੋ। ਫੇਸਬੁੱਕ ਪੇਜ ਆਰ ਜੇ ਸੰਦੀਪ ਕੌਰ ਦੇ ਨਾਮ ਨਾਲ ਹੈ, ਔਰ ਤੁਸੀਂ ਸਾਨੂੰ ਪ੍ਰੋਗਰਾਮ ਚ ਚਲਦੇ ਚਲਦੇ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਸਾਡੇ ਸਟੂਡੀਓ ਨੰਬਰ ਤੁਸੀਂ ਨੋਟ ਕਰ ਲਵੋ ਜੀ, ਤੇ ਉਸ ਤੋਂ ਬਾਅਦ ਜੀ ਗੱਲ ਕਰਾਂਗੇ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਕੀ ਕੁਝ ਖਾਸ ਹੋਏਗਾ, ਕਿਹੜੀ ਕਿਹੜੀ ਪੇਸ਼ਕਾਰੀਆਂ ਅਸੀਂ ਲੈ ਕੇ ਹਾਜ਼ਰ ਹੋ ਰਹੇ ਹਾਂ ਤੇ ਕੀ ਗੱਲਬਾਤ ਹੋਵੇਗੀ। ਸਭ ਤੋਂ ਪਹਿਲਾਂ ਫੋਨ ਨੰਬਰ ਨੋਟ ਕੀਤੇ ਜਾਣ 9496373339।
ਪ੍ਰੋਗਰਾਮ ਚ ਕਾਲ ਕਰਨ ਲਈ ਡਾਇਲ ਕਰੋ USA ਤੋਂ 815-676-0004 ਤੇ, ਵੈਨਕੂਵਰ ਕੈਨੇਡਾ ਤੋਂ 778-724-0752 ਤੇ, ਕੈਲੀਫੋਰਨੀਆ ਤੋਂ 559-512-1128 ਤੇ, ਆਸਟ੍ਰੇਲੀਆ ਤੋਂ 61-039-013-4419 ਤੇ, ਹਾਂਗਕਾਂਗ ਤੋਂ 8170-0136 ਤੇ, ਯੂਨਾਈਟਿਡ ਕਿੰਗਡਮ ਤੋਂ 02-32-87-21-45 ਤੇ, ਜਾਂ ਸਕਾਈਪ ID ਚੰਨ ਪਰਦੇਸੀ ਰੇਡੀਓ ਤੇ ਕਾਲ ਕਰ ਸਕਦੇ ਹੋ।
ਜੀ ਹਾਂ, ਸੋ ਡਾਇਲ ਕਰ ਸਕਦੇ ਹੋ RJ ਸੰਦੀਪ @chanpardesi.com ਸਾਡੀ ਈਮੇਲ ID ਵੀ ਹੈ। ਸੋ ਅੱਜ ਦਿਨ ਸ਼ਨੀਵਾਰ 15 ਅਗਸਤ 2020 ਯਾਨੀ ਕਿ ਸਵਤੰਤਰਤਾ ਦਿਵਸ। ਜੀ ਹਾਂ, ਸਾਡੇ ਭਾਰਤ ਦੇਸ਼ ਦੇ ਵਿਚ ਇਸ ਦਿਨ ਨੂੰ ਬੜੇ ਜਸ਼ਨਾਂ ਦੇ ਨਾਲ ਮਨਾਇਆ ਜਾਂਦਾ ਹੈ, ਔਰ ਜਦੋਂ ਅਸੀਂ ਆਜ਼ਾਦੀ ਦੇ ਉੱਤੇ ਗੱਲ ਕਰਦੇ ਹਾਂ ਤਾਂ ਸੋਚਦੇ ਹਾਂ ਇੱਕ ਲੰਬਾ ਇਤਿਹਾਸ ਸਾਡੇ ਸਾਹਮਣੇ ਘੁੰਮਣ ਲੱਗ ਪੈਂਦਾ, ਔਰ ਅਸੀਂ ਤਰ੍ਹਾਂ ਤਰ੍ਹਾਂ ਦੇ ਨਾਲ ਆਪਣੀਆਂ ਭਾਵਨਾਵਾਂ ਦੇ ਨਾਲ ਅਸੀਂ ਯਾਤਰਾ ਵੀ ਕਰਨ ਲੱਗ ਪੈਂਦੇ ਹਾਂ ਕਿ ਕੁਝ ਸਾਡੇ ਇਤਿਹਾਸ ਦੇ ਵਿਚ ਵਾਪਰਿਆ। ਅਣਗਿਣਤ ਕੁਰਬਾਨੀਆਂ ਤੋਂ ਬਾਅਦ ਮਿਲੀ ਆਜ਼ਾਦੀ ਦੇ ਉਤਸਵ ਨੂੰ ਆਪਣੇ ਆਪਣੇ ਢੰਗ ਨਾਲ ਲੋਕ ਮਨਾਉਂਦੇ ਆ ਰਹੇ ਨੇ, ਸੋ ਗੁਲਾਮ ਭਾਰਤ ਨੂੰ ਮੈਂ ਤਾਂ ਨਹੀਂ ਦੇਖਿਆ, ਬਸ ਇਤਿਹਾਸ ਦੀ ਕਿਤਾਬਾਂ ਦੇ ਵਿਚ ਜ਼ਰੂਰ ਪੜਿਆ ਹੈ। ਜੋ ਸਮਝਿਆ ਇੰਨਾ ਕਿ ਤਦ ਬੋਲਣ ਦੀ ਮੁਕੰਮਲ ਆਜ਼ਾਦੀ ਨਹੀਂ ਸੀ, ਬਹੁਤਾ ਬੋਲੇ ਤਾਂ ਗਏ ਕੰਮ ਤੋਂ। ਤੇ ਅੱਜ ਸਾਡੇ ਕੋਲ ਬੋਲਣ ਦੀ ਆਜ਼ਾਦੀ ਹੈ, ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ, ਘੁੰਮਣ ਫਿਰਨ ਦੀ ਆਜ਼ਾਦੀ ਹੈ, ਇਹ ਸਭ ਸਾਡੇ ਸ਼ਹੀਦਾਂ ਦੀ ਬਦੌਲਤ ਹੈ। ਸਜਦਾ ਕਰਦੇ ਹਾਂ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਜਿਨ੍ਹਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਹੱਸ ਕੇ ਕੁਰਬਾਨ ਕੀਤੀਆਂ ਤੇ ਸਾਨੂੰ ਇੱਕ ਨਵਾਂ ਨਰੋਇਆ ਆਜ਼ਾਦ ਦੇਸ਼ ਦਿੱਤਾ। ਸੋ ਤੁਹਾਡੇ ਲਈ ਆਜ਼ਾਦੀ ਦੇ ਕੀ ਮਾਇਨੇ ਨੇ, ਤੁਸੀਂ ਆਪਣੇ ਵਿਚਾਰ ਇਸ ਪ੍ਰੋਗਰਾਮ ਦੇ ਵਿਚ ਸਾਂਝੇ ਕਰ ਸਕਦੇ ਹੋ, ਕਾਲ ਕਰਕੇ ਜਾਂ ਫਿਰ ਮੈਸੇਜ ਕਰਕੇ। ਤੇ ਨਾਲ ਹੀ ਮੈਂ ਤੁਹਾਨੂੰ ਦੱਸਦਾ ਅੱਜ ਇੱਕ ਖਾਸ ਮੁਲਾਕਾਤ ਵੀ ਹੋਵੇਗੀ ਜੀ। ਤੁਹਾਡੀ ਅੱਜ ਮੁਲਾਕਾਤ ਅਸੀਂ ਕਰਵਾ ਰਹੇ ਹਾਂ ਡਾਕਟਰ ਮਨਜੀਤ ਕੌਰ ਜੀ ਦੇ ਨਾਲ, ਜੋ ਕਿ ਪਿਛਲੇ 20 ਸਾਲਾਂ ਤੋਂ ਬਤੌਰ ਪ੍ਰਿੰਸੀਪਲ ਸੈਂਟ ਸੋਲਜ਼ਰ ਸਕੂਲ ਦੇ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਚਾਰ ਕਿਤਾਬਾਂ ਹੁਣ ਤੱਕ ਇਹ ਲਿਖ ਚੁੱਕੇ ਨੇ ਔਰ ਦੇਸ਼ ਵਿਦੇਸ਼ ਦੇ ਵਿਚ ਵੱਖ ਵੱਖ ਅਖਬਾਰਾਂ ਦੇ ਵਿਚ, ਮੈਗਜ਼ੀਨਸ ਦੇ ਵਿਚ ਇਹਨਾਂ ਦੇ ਆਰਟੀਕਲਸ ਅਕਸਰ ਛਪਦੇ ਰਹਿੰਦੇ ਨੇ ਤੇ ਲੋਕਾਂ ਨੂੰ ਮੋਟੀਵੇਟ ਕਰਦੇ ਰਹਿੰਦੇ ਨੇ ਤੇ ਅੱਜ ਸਾਡੇ ਨਾਲ ਨੇ। ਸੋ ਸਭ ਤੋਂ ਪਹਿਲਾਂ ਤੇ ਡਾਕਟਰ ਮਨਜੀਤ ਕੌਰ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਰੇਡੀਓ ਚੈਨਲ ਪਰ ਦੇ ਸੀ ਤੇ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਮੈਮ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ
ਜੀ? ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਨੇ ਤੁਹਾਡੇ?
ਹਾਂਜੀ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਸਭ ਤੋਂ ਪਹਿਲਾਂ ਤਾਂ ਅੱਜ ਆਜ਼ਾਦੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ।
ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਤੇ ਸਭ ਤੋਂ ਪਹਿਲਾਂ ਆਪਣੇ ਬਾਰੇ ਥੋੜਾ ਜਿਹਾ ਤੁਸੀਂ ਸਾਡੇ ਤਮਾਮ ਸੁਣਨ ਵਾਲਿਆਂ ਨੂੰ ਜਾਣਕਾਰੀ ਦਿਓ, ਤੁਹਾਡਾ ਜਿਹੜਾ ਹੁਣ ਤੱਕ ਦਾ ਇਹ ਸਫ਼ਰ ਹੈ ਕਿਸ ਤਰ੍ਹਾਂ ਦਾ ਰਿਹਾ, ਬਤੌਰ ਪ੍ਰਿੰਸੀਪਲ ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ, ਤੇ ਉਸ ਬਾਅਦ ਆਪਾਂ ਵਿਸ਼ੇ ਦੇ ਵੱਲ ਚੱਲਾਂਗੇ। ਜੀ
ਹਾਂਜੀ ਮੈਡਮ, ਮੈਂ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਚਾਹੂੰਗੀ ਕਿ ਮੈਂ ਜਦੋਂ ਸਟੱਡੀ ਸਟਾਰਟ ਕੀਤੀ ਸੀਗੀ ਤਾਂ ਘਰੇਲੂ ਹਾਲਾਤ ਜਿਹੜੇ ਸੀ ਮੇਰੇ ਕੋਈ ਬਹੁਤ ਵਧੀਆ ਨਹੀਂ ਸੀਗੇ।
ਅੱਛਾ ਜੀ।
ਮੈਂ ਬਹੁਤ ਮੁਸ਼ਕਲਾਂ ਭਰੇ ਸਮਿਆਂ ਦੇ ਵਿੱਚੋਂ ਟਿਊਸ਼ਨ ਵਰਕ ਕਰਕੇ ਜਿਹੜੀ ਆ ਆਪਣੀ ਸਟੱਡੀ ਜਿਹੜੀ ਆ ਉਹਨੂੰ ਕੰਪਲੀਟ ਕੀਤਾ ਆ। ਆਫਟਰ ਗ੍ਰੈਜੂਏਸ਼ਨ ਮੈਂ MA, MPhil, PhD, BJMC, ਉਰਦੂ ਡਿਪਲੋਮਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸਾਰੀਆਂ ਡਿਗਰੀਜ਼ ਜਿਹੜੀਆਂ ਆ ਇਹ ਪ੍ਰਾਪਤ ਕੀਤੀਆਂ ਆ। ਸੋ ਬਹੁਤ ਮੁਸ਼ਕਲ ਦੇ ਨਾਲ ਸਟੱਡੀ ਦੇ ਵਿੱਚੋਂ ਨਿਕਲ ਕੇ, ਪਤਾ ਨੀ ਸ਼ਾਇਦ ਕਿਸਮਤ ਸਟੱਡੀ ਦੇ ਤੇ ਬਹੁਤ ਵਧੀਆ ਸੀਗੀ ਕਿ ਬੜੀ ਛੋਟੀ ਉਮਰ ਦੇ ਵਿੱਚ ਹੀ ਮੈਂ 23 ਸੀ ਦੇ ਵਿੱਚ ਹੀ ਮੈਂ ਆਪਣੀ PhD ਡਿਗਰੀ ਜਿਹੜੀ ਸੀ ਉਹ ਮੈਂ ਲੈ ਚੁੱਕੀ।
ਕਿਆ ਬਾਤ ਹੈ ਜੀ।
ਉਸ ਤੋਂ ਬਾਅਦ ਗ੍ਰੈਜੂਏਸ਼ਨ ਜਿਹੜੀ ਸੀ ਮੇਰੀ ਜਲੰਧਰ SC ਕਾਲਜ ਫਾਰ ਵੁਮੈਨ ਤੋਂ ਮੈਂ ਸ਼ੁਰੂ ਕੀਤੀ ਸੀਗੀ ਤੇ ਮੇਰੇ ਲਈ ਬੜੀ ਇਹ ਮਾਣ ਦੀ ਗੱਲ ਆ ਕਿ ਮੈਂ SC ਕਾਲਜ ਫਾਰ ਵੁਮੈਨ ਜਲੰਧਰ ਤੋਂ ਹੀ ਆਪਣੀ ਜੋਬ ਦੀ ਸਟਾਰਟਿੰਗ।
ਬਹੁਤ ਵਧੀਆ ਜੀ।
ਕੁਛ ਸਾਲ ਜਿਹੜੇ ਸੀਗੇ ਮੈਂ ਅਡਹੋਕ ਬੇਸ ਤੇ SC ਕਾਲਜ ਫਾਰ ਵੁਮੈਨ, KMD ਕਾਲਜ ਜਲੰਧਰ, ਕਮਲਾ ਨਹਿਰੂ ਕਾਲਜ ਫਗਵਾੜਾ, ਖਾਲਸਾ ਕਾਲਜ, ਤੇ ਉਸ ਤੋਂ ਬਾਅਦ ਮੈਂ ਸੇਂਟ ਸੋਲਜ਼ਰ ਦੇ ਵਿੱਚ ਐਜ ਏ ਅਸਿਸਟੈਂਟ ਪ੍ਰੋਫੈਸਰ ਆਈ ਹਾਂ ਤੇ ਥੋੜੀ ਦੇਰ ਬਾਅਦ ਹੀ ਮੈਂ ਆਪਣੇ ਸੰਘਰਸ਼ ਦੇ ਸਦਕਾ, ਆਪਣੀ ਮਿਹਨਤ ਦੇ ਸਦਕਾ ਜਿਹੜੀ ਆ ਤੇ ਕੁਛ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਦੇ ਸਦਕਾ ਮੈਂ ਆਪਣੀ ਇਸ ਪੋਸਟ ਤੇ ਪਹੁੰਚੀ ਹਾਂ। ਮੈਨੂੰ ਬੜਾ ਇਸ ਗੱਲ ਦੇ ਉੱਤੇ ਮਾਣ ਆ ਕਿ ਮੇਰੇ ਪੇਰੈਂਟਸ ਨੇ ਜਿਹੜਾ ਮੈਨੂੰ ਇੰਨਾ ਉਹ ਸਮਾਂ ਜਿਹੜਾ ਸੀਗਾ ਉਹ ਠੀਕ ਨਹੀਂ ਸੀ ਪਰ ਫਿਰ ਵੀ ਸਾਨੂੰ ਜਿਹੜਾ ਇੱਕ ਤੱਕ ਪਹੁੰਚਾਇਆ, ਅੱਜ ਮੈਂ ਉਹਨਾਂ ਦਾ ਦਿਨ ਜਿਹੜਾ ਉਹ ਨਹੀਂ ਦੇ ਸਕਦਾ।
ਬਿਲਕੁਲ ਜੀ, ਮਾਪਿਆਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ, ਬਾਕੀ ਤੁਹਾਡੀ ਹਿੰਮਤ, ਤੁਹਾਡੀ ਮਿਹਨਤ ਜਿਹੜੀ ਤੁਸੀਂ ਕੀਤੀ ਆ, ਸੋ ਉਹਦੇ ਲਈ ਸਲਾਮ ਹੈ ਕਿ ਅੱਜ ਬਿਲਕੁਲ ਅੱਜ ਅਸੀਂ ਗੱਲ ਕਰ ਰਹੇ ਹਾਂ, ਤਮਾਮ ਸਾਡੇ ਸੁਣਨ ਵਾਲੇ ਸਰੋਤੇ ਤੁਹਾਨੂੰ ਸੁਣ ਰਹੇ ਨੇ, ਬਹੁਤ ਸਾਰੀਆਂ ਗੱਲਾਂ ਹਜੇ ਤੁਹਾਡੇ ਕੋਲੋਂ ਬਿਲਕੁਲ ਜਾਣਨੀਆਂ ਨੇ। 76ਵਾਂ ਸੁਤੰਤਰਤਾ ਆਜ਼ਾਦੀ ਦਿਵਸ ਅੱਜ ਦੇਸ਼ ਮਨਾ ਰਿਹਾ, ਤੁਹਾਡੇ ਲਈ ਆਜ਼ਾਦੀ ਤੋਂ ਕੀ ਭਾਵ ਹੈ, ਇਸ ਖਾਸ ਦਿਨ ਦੀ ਮਹੱਤਤਾ ਨੂੰ ਤੁਸੀਂ ਕਿੰਜ ਵੇਖਦੇ ਹੋ?
ਦੇਖੋ ਸੰਦੀਪ ਜੀ, ਆਜ਼ਾਦੀ ਦਾ ਮਤਲਬ ਆਜ਼ਾਦ ਮੀਨਸ ਕਿ ਅਸੀਂ ਪੂਰੀ ਤਰ੍ਹਾਂ ਆਜ਼ਾਦ ਆ, ਸਾਨੂੰ ਆਜ਼ਾਦੀ ਜਿਹੜੀ ਹੈ ਠੀਕ ਹੈ, ਅਸੀਂ ਇਹਦੇ ਵਿੱਚ ਬਹੁਤ ਸੰਘਰਸ਼ ਨਹੀਂ ਕੀਤਾ ਪਰ ਜਿਹਨਾਂ ਨੇ ਸੰਘਰਸ਼ ਕੀਤਾ ਆ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ ਕਿ ਉਹਨਾਂ ਨੇ ਕੀ ਕੁਛ ਖੋ ਦਿੱਤਾ ਉਸ ਸਮੇਂ ਦੇ ਵਿੱਚ। ਅੱਜ ਅਸੀਂ ਉਹਨਾਂ ਦੇ ਸਦਕਾ ਇੱਕ ਆਜ਼ਾਦ ਦੇਸ਼ ਦੇ ਵਿੱਚ ਬੈਠੇ ਹਾਂ, ਆਜ਼ਾਦ ਦੇ ਮਾਲਕ ਵੀ ਹਾਂ ਪਰ ਕਿਤੇ ਲੱਗਦਾ ਆ ਕਿ ਆਜ਼ਾਦ ਸੋਚ ਦੇ ਮਾਲਕ ਹੋਣ ਦੇ ਬਾਵਜੂਦ ਵੀ ਸਾਨੂੰ ਓਨੀ ਆਜ਼ਾਦੀ ਜਿਹੜੀ ਆ ਉਹ ਕਿਉਂ ਨਹੀਂ ਮਿਲਦੀ। ਅੱਜ ਅਸੀਂ ਲੋਕਤੰਤਰ ਸਾਡਾ ਇਹ ਦੇਸ਼ ਹੈ ਜਿੱਥੇ ਸਰਕਾਰ ਜਿਹੜੀ ਆ ਲੋਕਾਂ ਦੁਆਰਾ ਬਣਾਈ ਜਾਂਦੀ ਆ, ਫਿਰ ਵੀ ਆਪਣੇ ਵਿਚਾਰਾਂ ਨੂੰ ਦੂਸਰਿਆਂ ਦੇ ਅੱਗੇ ਰੱਖਣ ਦੀ ਖੁੱਲ ਕਿਉਂ ਨਹੀਂ ਹੈ? ਠੀਕ ਹੈ, ਆਜ਼ਾਦੀ ਠੀਕ ਹੈ ਤੇ ਆਜ਼ਾਦੀ ਜਿਹੜੀ ਆ ਸਾਨੂੰ ਮਿਲੀ ਆ ਪਰ ਕੀ ਇਹ ਆਜ਼ਾਦੀ ਸਿਰਫ ਸ਼ਬਦਾਂ ਦੇ ਵਿੱਚ ਹੈ? ਸਭ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਅੱਜ ਦੇ ਸਮੇਂ ਦੇ ਮੁਤਾਬਕ ਆਜ਼ਾਦੀ ਜਿਹੜੀ ਆ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੋਚ ਨੂੰ ਦੇਣੀ ਚਾਹੀਦੀ ਹੈ, ਚਾਹੇ ਉਹ ਮੈਂ ਆ, ਚਾਹੇ ਉਹ ਸਾਡੇ ਆ ਜਾਂ ਜਿਹੜਾ ਵੀ ਮਰਜ਼ੀ ਆ। ਮੈਂ ਸਾਰਿਆਂ ਦੇ ਲਈ ਇਹ ਕਹੂੰਗੀ ਕਿ ਸਭ ਤੋਂ ਪਹਿਲਾਂ ਜਿਹੜੀ ਸੋਚ ਨੂੰ ਆਜ਼ਾਦੀ ਦੇਣ ਦੀ ਲੋੜ ਆ, ਦੇਸ਼ ਜ਼ਰੂਰ آزاد ہے
میڈم تھوڑی آواز تھوڑی کٹ کے آ رہی ہے سو مجھے لگتا ہے کہ تھوڑا نیٹ ورک دی دقت ہے جی تسی تھوڑا جا آسے پاسے
ہاں جی میم ہاں جی بالکل جی
ٹھیک ہے سو
میڈم چیک پلیز
آزاد سوچ دی تسی گل کیتی ہے کہ ساری سوچ جیڑی آزاد ہونی چاہیے سانو بولن دی جیڑی آزادی ملنی چاہیے کی لگتا ہے کہ ساری سوچ ہلے تک آزاد کیوں نہیں ہوئی کیڑیاں ایہو جیاں چنوتیاں نے جیڑیاں ایک انسان نو ساڈے سماج نو ساڈے دیش نو پیش آ رہی ہیں جدا کر کے لگتا ہے کہ ہجے بھی اسی آزاد نہیں ہے گے
میڈم آزاد اس کر کے نہیں آ کیونکہ ساڈے دیش کا جڑا قانون ہے نا وہ میرے لیے کچھ ہو رہا تھوڑے لیے کچھ اور ہوگا راج نیتا لیے کچھ اور ہوگا کسی امیر لیے کچھ اور ہوگا اس طرح سے ساری آزادی جڑی ہے پورا ملک کے سامنے نہیں آ رہی
جی جی
آزادی کچھ اور بولتا پیا جی وہ غریب کرتا تو نہ کچھ اور بولتا پیا واہ یہ کیوں ہے
جی
ساری یہی کارن ہے کیوں نہیں اسی آزاد ہو رہے آزادی تو تا ہی ملے گی نا جی اسی سارے ہی اپنی سوچ نو بدلیں گے نو سمے دے نال چلیں گے نوی سوچ دے نال چلیں گے جو ساڈا سماں سانوں اگے لے کے جا رہا ہے اسی پچھے وال تاں نہیں نا جا رہے اسی سمے دے نال اگے وال جا رہے ہاں پر اسی سوچ اگے وال کیوں نہیں جا رہے
جی
اس تک نہیں جا رہی کیونکہ ساڈی سوچ نو جڑا ہے جے اسی تھوڑا جا اپنے آپ نو بولڈ کر کے اگے ودنے تو ساڈی قوم تے کھڑا ہو جاندا ہے کچل دتا جاندا ہے
جی 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 بالکل سو یہ جڑی چنوتیاں نے پیش آ رہی نے سڈے سماج نو پر انس نو دور کرن دے لئی وکھ وکھ سنستھاواں بنیاں ہوئیاں نے اپنے حقاں دیاں آوازاں بھی اٹھاؤندے نے بہت سارے لوگ نے جو اپنے دیشاں تو باہر یعنی کہ ودیشاں دے وچ بیٹھ کے بھی اپنے ملک دا نام روشن کر رہے نے اتھے محنت کر رہے نے تے وہ بھی کوشش کردے نے کہ ساڈے دیش دے وچ نا ایک ودیا ایک نواں نرویا سماج جڑا وہ بنے تے جڑی حقاں دی اسی گل کردے ہوں واقعی سچ مچ وہ حق سانو ملن تے کی لگدا ہے تانوں
میڈم کوئی شک نہیں ہے کہ ساڈا اپنا دیش وی تے فورن کنٹریز والے جڑے لوگ آ جڑے اتھوں وی گئے ہویا جا اور جڑے لوگ آ جڑے اس چیز نو دور کرن دی کوشش کر رہے آ پر پھر وی وہ دور نہیں ہو رہی تا اس وچ کمی انہاں لوکاں دی نہیں ہے کمی دکھایا جاتا ہے اس رستے دے اتنے بھی اسی نہیں چلتے پے اس رستے تو بھی اسی چڑک جانے ہاں اس رستے اتنے جا کے اینڈ تے جا کے اسی اپنی سوچ نو پھر پچھان کھچو لے جانے ہاں پھر اس وچ کسے دا کوئی قصور نہیں ہے
جی بالکل بالکل جی سو خیر اجہی جڑی سوچ ہے اس نو بدلن دے لئی بہت ساری ہمت دی لوڑ ہے مینوں لگدا کہ کافی چیزاں دے وچ ہلے بدلاو دی لوڑ ہے تے تسی کیونکہ بطور پرنسپل اس ویلے سیواواں نبھا رہے ہو بڑا لمبا سماں ہو گیا تہانوں سکھیا دے اس کھیتر دے وچ تے بچیاں نو اپنے اتہاس دے بارے پتا ہووے اپنی دیش دے بارے او جان پان کہ 15 اگست دا کی مہتو سیگا تے اس واری کیونکہ ہن حالات کچھ ہور طرح دے نے پہلا ہور سیگے ہن کرونا کر کے کرونا دے حوالے دے نال بچے سکولاں دے وچ نہیں جا رہے گھراں دے وچ بیٹھے نے کی لگدا ہے کہ انہاں تک کی جڑی جانکاری ہے کیونکہ بہت وڈا بچیاں دے
سر ہاں جی سندیپ جی ایتا ہے کہ بالکل بچیاں نو اسٹوڈینٹس نو اس گل کا پتا ہونا چاہیے آ 15 اگست جڑا آ وہ کیوں منایا جاتا ہے ٹھیک ہے پتا ہونا چاہیے آ یہ ٹھیک ہے اج کرونا کی مہاماری کر کے تھوڑا جہا جوش جڑا وہ مٹھا ضرور پیا آ پر لوکاں دے وچ اتشاہ اُنا ہی آ یہ جاننے کا
جی
ٹھیک ہے جوش مٹھا پینا اس کر کے پی گیا کہ کرونا کر کے لوگ جڑے آ ودیارتھی خاص کر کے ودیارتھی ورگ جڑا ہے اسکول کالج دے وچ نہیں جا سکیا بہت سارے اسکول کالج ساڈے پنجاب دے وچ نہیں پورے دیش وچ ایہو جہے آ جنہاں دے وچ چنڈا جڑا آ او
جی
مودی صاحب والوں انہوں دیکھا گیا آ سنیا بھی آ بہت سامنے نئے بھی آئے جی سینٹر کی سرکار نے دیتے ہیں بہت کچھ مطلب اگے بدن دے لئی ਸਾਨੂੰ ਮਿਲਿਆ ਆ, ਜੇ ਅਸੀਂ ਅੱਗੇ ਵਧਾਂਗੇ ਤਾਂ ਹੀ ਇਸ ਆਜ਼ਾਦੀ ਦਾ ਜਿਹੜਾ ਮਹੱਤਵ ਆ ਉਹਨੂੰ ਅਸੀਂ ਸਮਝ ਸਕਾਂਗੇ, ਅਦਰਵਾਈਜ਼ ਆਜ਼ਾਦੀ ਜਿਹੜੀ ਆ ਉਹ ਆਜ਼ਾਦੀ ਨਹੀਂ, ਉਹ ਤਾਂ ਗੁਲਾਮੀ ਬਣ ਕੇ ਰਹਿ ਜਾਂਦੀ।
ਜੀ ਬਿਲਕੁਲ, ਇੱਕ ਗੀਤ ਦੇ ਬੋਲ ਯਾਦ ਆਉਂਦੇ ਨੇ, ਸ਼ਕੀਲ ਬਦਿਆਨੀ ਹੁਣਾਂ ਨੇ ਲਿਖੇ, ਕਹਿੰਦੇ ਇਨਸਾਫ ਕੀ ਡਗਰ ਪੇ ਬੱਚੋ ਦਿਖਾਓ ਚਲ ਕੇ, ਯੇ ਦੇਸ਼ ਹੈ ਤੁਮਹਾਰਾ ਨੇਤਾ ਤੁਮੀ ਹੋ ਕਲ ਕੇ। ਸੋ ਜੀ ਸਾਡੇ ਬੱਚੇ ਹੀ ਜਿਹੜੇ ਨੇ ਅਸੀਂ ਕਹਿ ਲਈਏ ਕਿ ਉਹ ਦੇਸ਼ ਦਾ ਭਵਿੱਖ ਨੇ, ਸੋ ਉਹਨਾਂ ਦੇ ਉਹਨਾਂ ਤੱਕ ਜਿਹੜੀ ਜਾਣਕਾਰੀ ਮੁਹੱਈਆ ਕਰਵਾਉਣੀ ਪਹੁੰਚਾਉਣੀ ਇੱਕ ਬਹੁਤ ਵੱਡੀ ਜਿੰਮੇਵਾਰੀ ਬਣ ਜਾਂਦੀ ਆ ਸਕੂਲਾਂ ਦੀ।
ਮੈਨੂੰ ਲੱਗ ਰਿਹਾ ਆ ਕਿ ਜੋ ਜਿਹੜੇ ਵਿਦਿਆਰਥੀ ਵਰਗ ਅੱਜ ਸਾਨੂੰ ਦੇਖਣ ਨੂੰ ਮਿਲਦੇ ਆ, ਜਿਹੜੀ ਯੁਵਾ ਪੀੜ੍ਹੀ ਅੱਜ ਖਾਸ ਕਰਕੇ ਕਾਲਜ ਵਿੱਚ ਮੈਂ ਦੇਖ ਰਹੀ ਹਾਂ, ਜੇ ਦੇਖਿਆ ਜਾਵੇ ਉਹ ਵੀ ਟਾਈਮ ਸੀ ਜਦੋਂ ਭਗਤ ਸਿੰਘ ਹੋਣੀ ਗਏ ਸੀਗੇ ਕਿੰਨੀ ਛੋਟੀ ਉਮਰ ਦੇ ਵਿੱਚ ਹੀ ਆਜ਼ਾਦੀ ਪ੍ਰਾਪਤ ਕਰਨ ਦੇ ਲਈ ਜਾਨਾਂ ਤੇ ਖੇਡ ਗਏ। ਅੱਜ ਉਹ ਚੀਜ਼ ਤਾਂ ਨਹੀਂ ਦੇਖਣ ਨੂੰ ਮਿਲ ਰਹੀ, ਮੈਂ ਇਹ ਚੀਜ਼ ਖੋ ਕੇ ਕਹਿ ਰਹੀ ਹਾਂ। ਰੀਜ਼ਨ ਆਫ ਬੀਇੰਗ ਅੱਜ ਹਰ ਪੇਰੈਂਟਸ ਜਿਹੜਾ ਆ ਉਹ ਸੋਚਦਾ ਪਿਆ ਨਹੀਂ ਮੈਂ ਆਪਣੇ ਬੱਚੇ ਨੂੰ ਏਦਾਂ ਨੀ ਕਰਨ ਦੇਣਾ। ਹਾਂ ਕੁਛ ਇੱਕ ਸਟੂਡੈਂਟ ਹੁੰਦੇ ਆ ਜਿਹੜੇ ਆਪਣੇ ਪੇਰੈਂਟਸ ਤੋਂ ਬਾਹਰ ਸਟੂਡੈਂਟ ਨੂੰ ਇਸ ਬਾਰੇ ਚੰਗੀ ਤਰ੍ਹਾਂ ਜਾਣੂ ਕਰਾਉਣ, ਉਹਨਾਂ ਨੂੰ ਦੱਸਿਆ ਜਾਵੇ ਕਿੱਦਾਂ ਅਸੀਂ ਆਜ਼ਾਦੀ ਪ੍ਰਾਪਤ ਕੀਤੀ ਆ ਤੇ ਕਿੱਦਾਂ ਅਸੀਂ ਇਸ ਆਜ਼ਾਦੀ ਦਾ ਲਾਭ ਉਠਾਉਂਦੇ ਹੋਏ ਅਸੀਂ ਅੱਗੇ ਵਧਣਾ ਆ।
ਜੀ ਬਿਲਕੁਲ,
ਤੇ ਆਜ਼ਾਦੀ ਨੂੰ ਅੱਗੇ ਤੱਕ ਲੈ ਕੇ ਕਿੱਦਾਂ ਜਾਣਾ ਆ, ਇਸ ਨੂੰ ਹੋਰ ਆਜ਼ਾਦੀ ਨੂੰ ਆਜ਼ਾਦ ਕਿੱਦਾਂ ਕਰਨਾ ਸੀ, ਹੁਣ ਸਵਾਲ ਤਾਂ ਇਹ ਹੈ।
ਜੀ ਬਿਲਕੁਲ,
ਆਜ਼ਾਦੀ ਨੂੰ ਆਜ਼ਾਦ ਕਰਨਾ ਜਿਹੜਾ ਆ ਉਹ ਬਹੁਤ ਵੱਡੀ ਗੱਲ ਹੈ, ਕਿਉਂਕਿ ਆਜ਼ਾਦੀ 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 ਦੀ ਅਸੀਂ ਡੈਟ ਲਾਈ ਬੈਠੇ ਆ, 73 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ, ਕਿ 73 ਸਾਲਾਂ ਦੇ ਵਿੱਚ ਜੋ ਕੁਛ ਪੱਟਗਾ ਅੱਜ ਅਸੀਂ ਉਹਨਾਂ ਤੋਂ ਥੋੜਾ ਪਿੱਛੇ ਹਟੇ ਆ, ਮੇਰਾ ਖਿਆਲ ਨਹੀਂ ਹੈ। ਬਹੁਤ ਸਾਰੀਆਂ ਗੱਲਾਂ ਅਜੇ ਵੀ ਉਹੀ ਪੁਰਾਣੀਆਂ ਚੱਲਦੀਆਂ ਆ ਰਹੀਆਂ ਆ।
ਜੀ ਬਿਲਕੁਲ ਬਿਲਕੁਲ, ਤੇ ਬਾਕੀ ਤੁਹਾਡੀ ਗੱਲ ਸਹੀ ਹੈ ਕਿ ਕਿਤੇ ਨਾ ਕਿਤੇ ਜਿਹੜਾ ਇੱਕ ਸਵਤੰਤਰਤਾ ਦਿਵਸ ਹੈ ਸਿਰਫ ਇੱਥੋਂ ਤੱਕ ਹੀ ਨਾ ਸੀਮਤ ਹੋ ਕੇ ਰਹਿ ਜੇ ਕਿ ਇੱਕ ਛੁੱਟੀ ਦਾ ਦਿਨ ਹੈ, ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹ ਕਿਤੇ ਇਹ ਨਾ ਸਮਝੇ ਕਿ ਆਨਲਾਈਨ ਸ਼ਾਪਿੰਗ ਕਰੀਏ ਵਧੀਆ ਡੀਲਸ ਮਿਲ ਰਹੀਆਂ ਨੇ ਜਾਂ ਕੁਛ ਹੋਰ ਏਦਾਂ ਦਾ ਹੋ ਰਿਹਾ, ਬਲਕਿ ਸਹੀ ਮਾਇਨਿਆਂ ਦੇ ਵਿੱਚ ਜਿਹੜੇ ਇਹਦੇ ਅਰਥ ਨੇ ਆਜ਼ਾਦੀ ਦੇ ਉਹਨਾਂ ਨੂੰ ਸਮਝਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾਵੇ। ਅੱਛਾ, ਫੀਮੇਲਸ ਦੇ ਲਈ ਕੀ ਪੈਗਾਮ ਤੁਹਾਡਾ ਹੋਏਗਾ, ਕਿਉਂਕਿ ਔਰਤਾਂ ਦੀ ਜਿਹੜੀ ਸਥਿਤੀ ਆ ਉਹ ਅੱਜ ਸਾਡੇ ਦੇਸ਼ ਦੇ ਵਿੱਚ ਕਿੱਦਾਂ ਦੀ ਆ? ਜੀ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ।
ਹਾਂਜੀ ਸੰਦੀਪ ਜੀ, ਔਰਤਾਂ ਦੀ ਸਥਿਤੀ ਜਿਹੜੀ ਆ ਉਹ ਬਹੁਤ ਪਹਿਲਾਂ ਨਾਲੋਂ ਵਧੀਆ ਆ, ਪਰ ਇੱਕ ਗੱਲ ਮੈਂ ਇੱਥੇ ਜ਼ਰੂਰ ਕਹਿਣੀ ਚਾਹੂੰਗੀ, ਤੁਸੀਂ ਵੀ ਸ਼ਾਇਦ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ ਕਿ ਵਾਕਈ ਔਰਤਾਂ ਦੀ ਸਥਿਤੀ ਜਿਹੜੀ ਆ ਉਹ ਵਧੀਆ ਆ, ਕਿ ਬਲਾਤਕਾਰ ਜਿਹੜੇ ਆ ਉਹ ਇੰਨੇ ਹੋ ਰਹੇ ਆ, ਇਹ ਵਧੀਆ ਸਥਿਤੀ ਕਰਕੇ ਹੋ ਰਹੇ ਆ। ਮੇਰੇ ਮਨ ਦੇ ਵਿੱਚ ਇਹ ਸਵਾਲ ਬੜੀ ਵਾਰੀ ਉੱਠਦਾ ਆ, ਅੱਜ ਆਜ਼ਾਦ ਦੇਸ਼ ਦੇ ਵਿੱਚ ਇੰਨੇ ਜ਼ਿਆਦਾ ਬਲਾਤਕਾਰ ਹੋ ਰਹੇ ਆ, ਇੰਨੇ ਬਲਾਤਕਾਰ ਤਾਂ ਮੇਰੇ ਖਿਆਲ ਸ਼ਾਇਦ ਅੱਜ ਤੋਂ 20-25 ਸਾਲ ਪਹਿਲਾਂ ਵੀ ਨਹੀਂ ਸੀ ਹੁੰਦੇ, 40 ਸਾਲ ਪਹਿਲਾਂ ਵੀ ਨਹੀਂ ਸੀ ਹੁੰਦੇ।
ਬਿਲਕੁਲ ਬਿਲਕੁਲ,
ਠੀਕ ਆ, ਕੀ ਇਹ ਆਜ਼ਾਦ ਦੇਸ਼ ਦੇ ਕਰਕੇ ਹੋ ਰਿਹਾ ਆ? ਇੰਨੇ ਅਸੀਂ ਆਜ਼ਾਦ ਹੋ ਚੁੱਕੇ ਆ ਕਿ ਸ਼ਰੇਆਮ ਰੋਡ ਦੇ ਉੱਪਰ ਜਾਂ ਬੱਸਾਂ ਦੇ ਵਿੱਚ ਜਾਂ ਕਿਤੇ ਵੀ ਗੈਜੇਟ ਤੇ ਆ ਰਹੇ ਆ, ਇਹ ਆਜ਼ਾਦ ਦੇਸ਼ ਦੀ ਨਿਸ਼ਾਨੀ ਆ। ਆਜ਼ਾਦ ਦੇਸ਼ ਠੀਕ, ਫੋਰਨ ਕੰਟਰੀ ਵੱਲ ਦੇਖੋ ਉਹ ਵੀ ਆਜ਼ਾਦ ਦੇਸ਼ ਬੈਠੇ ਆ, ਕਿ ਉੱਥੇ ਆਏ ਦਿਨ ਇਹ ਨਿਊਜ਼ ਪੇਪਰ ਦੇ ਵਿੱਚ ਆਉਂਦਾ ਆ, ਇੱਥੇ ਆਏ ਦਿਨ ਨਿਊਜ਼ ਪੇਪਰ ਦੇ ਵਿੱਚ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, 10-10 ਖਬਰਾਂ ਇਸੇ ਗੱਲ ਦੀਆਂ ਆਉਂਦੀਆਂ ਪਈਆਂ ਆ ਕਿ ਜਬਰ ਜਨਾਹ ਕੀਤਾ ਗਿਆ ਆ, ਬਲਾਤਕਾਰ ਕੀਤਾ ਗਿਆ ਆ, ਔਰਤ ਦੇ ਨਾਲ ਇਹ ਹੋ ਗਿਆ, ਔਰਤ ਨੂੰ ਘਰੋਂ ਕਰ ਦਿੱਤਾ ਗਿਆ, ਇਹ ਆਜ਼ਾਦੀ ਦੀਆਂ ਨਿਸ਼ਾਨੀਆਂ ਜੀ ਸਾਡੀਆਂ। ਇੱਥੇ ਤਾਂ ਮੈਂ ਇਹ ਕਹੂੰਗੀ ਕਿ ਸਾਨੂੰ ਇਸੇ ਕਰਕੇ ਮੈਂ ਬਾਰ ਬਾਰ ਇਸ ਗੱਲ ਤੇ ਜ਼ੋਰ ਦੇ ਰਹੀ ਹਾਂ, ਚਾਹੇ ਉਹ ਮਰਦ ਹੈ ਚਾਹੇ ਉਹ ਔਰਤ ਆ, ਦੋਨਾਂ ਨੂੰ ਹੀ ਆਪਣੀ ਸੋਚ ਨੂੰ ਪਹਿਲਾਂ ਆਜ਼ਾਦ ਕਰਨਾ ਪਏਗਾ, ਤਾਂ ਹੀ ਅਸੀਂ ਆਜ਼ਾਦ ਹੋ ਸਕਦੇ ਹਾਂ।
ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ ਕਿ ਸੋਚ ਤਾਂ ਆਜ਼ਾਦ, ਪਰ ਜਿਹੜੀ ਇਹ ਸੋਚ ਹੈ ਆਜ਼ਾਦ ਕਿਵੇਂ ਹੋਵੇ, ਕਿਉਂਕਿ ਉਹੀ ਸਾਡਾ ਸਮਾਜ ਹੈ, ਉਹਦੇ ਵਿੱਚ ਅਸੀਂ ਰਹਿੰਦੇ ਆ ਰਹੇ ਹਾਂ, ਸਾਡੀਆਂ ਪੁਰਾਣੀਆਂ ਕਦਰਾਂ ਕੀਮਤਾਂ ਉਸ ਤਰ੍ਹਾਂ ਹੀ ਚੱਲਦੀਆਂ ਆ ਰਹੀਆਂ ਨੇ, ਨਵੇਂ ਅਸੀਂ ਦੌਰ ਦੇ ਵਿੱਚ ਵਿਚਰ ਰਹੇ ਹਾਂ, ਪਰ ਫਿਰ ਵੀ ਕੁਝ ਚੀਜ਼ਾਂ ਹਜੇ ਵੀ ਅਸੀਂ ਪੁਰਾਣੀਆਂ ਆਪਣੇ ਨਾਲ ਜੋੜ ਕੇ ਬੈਠੇ ਹਾਂ।
ਸਹਿਮਤ ਆ ਕਿ ਪੁਰਾਣੀਆਂ ਕਦਰਾਂ ਕੀਮਤਾਂ ਨੂੰ ਜਿਹੜਾ ਆ ਉਹ ਕਮਾਉਣਾ ਨਹੀਂ ਚਾਹੀਦਾ, ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਆ। ਦੇਖੋ ਤੁਸੀਂ ਵੀ ਬੜੀ ਚੰਗੀ ਤਰ੍ਹਾਂ ਅੱਜ ਦੇ ਸਮਾਜ ਨੂੰ ਦੇਖਦੇ ਹੋਏ ਇਹ ਜਾਣਦੇ ਆ ਕਿ ਅੱਜ ਸਾਡਾ ਸਮਾਜ ਪੁਰਾਣੀਆਂ ਕਦਰਾਂ ਕੀਮਤਾਂ ਨੂੰ ਗਵਾ ਰਿਹਾ ਆ, ਸਾਡਾ ਸੱਭਿਆਚਾਰ ਜਿਹੜਾ ਆ ਉਹ ਕਿਤੇ ਦੇਖਣ ਨੂੰ ਨਹੀਂ ਮਿਲਦਾ। ਠੀਕ ਆ, ਜੇ ਸੱਭਿਆਚਾਰ ਜਿਹੜਾ ਆ ਕਿਤੇ ਦੇਖਣ ਨੂੰ ਨਹੀਂ ਮਿਲਦਾ, ਪੁਰਾਣੀਆਂ ਕਦਰਾਂ ਕੀਮਤਾਂ ਫਿਰ ਲਾਂਗੇ ਕਿੱਥੇ
ਜੀ,
ਠੀਕ ਹੈ ਨਾ?
ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਤੁਹਾਡੇ ਤੱਕ ਜਿਹੜੀ ਗੱਲਬਾਤ ਹੈ ਉਹ ਪਹੁੰਚ ਸਕੇ। ਸੋ ਅੱਜ ਆਜ਼ਾਦੀ ਦਿਵਸ ਦੇ ਉੱਤੇ ਸਾਡੇ ਨਾਲ ਡਾਕਟਰ ਮਨਜੀਤ ਕੌਰ ਜੀ ਮੌਜੂਦ ਨੇ ਤੇ ਕਾਫੀ ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਕਿ ਖਾਸ ਤੌਰ ਤੇ ਕਿ ਸੋਚ ਨੂੰ ਜਿਹੜੀ ਆਜ਼ਾਦ ਹੈ ਉਹ ਕਰਨ ਦੀ ਅੱਜ ਲੋੜ ਹੈ। ਤੇ ਡਾਕਟਰ ਮਨਜੀਤ ਜੀ, ਸਾਡੇ ਦੇਸ਼ ਦੇ ਵਿੱਚ ਨਾ ਹੋਰ ਵੀ ਬਹੁਤ ਸਾਰੇ ਮਸਲੇ ਨੇ, ਚਾਹੇ ਉਹ ਭ੍ਰਿਸ਼ਟਾਚਾਰੀ ਹੈ, ਚਾਹੇ ਗਰੀਬੀ ਹੈ, ਭੇਦਭਾਵ ਹੈ। ਸੋ ਇਹ ਸਾਰੇ ਮਸਲੇ ਕਿੱਦਾਂ ਹੱਲ ਹੋਣਗੇ, ਕਿੱਥੋਂ ਸ਼ੁਰੂ ਕਰੀਏ, ਕਿਵੇਂ ਸ਼ੁਰੂ ਕਰੀਏ? ਜੀ
ਦੇਖੋ ਸੰਦੀਪ ਜੀ, ਜਿਹੜੀ ਤਾਂ ਤੁਸੀਂ ਰਿਸ਼ਵਤਖੋਰੀ ਦੀ ਗੱਲ ਕਰਦੇ ਪਏ ਆ, ਇਹ ਮੈਨੂੰ ਲੱਗਦਾ ਕਿ ਜਦੋਂ ਤੋਂ ਮੈਨੂੰ ਪੱਕਾ ਯਾਦ ਹੈ ਕਿ ਮੈਂ ਜਦੋਂ ਤੋਂ ਜੋਬ ਸਟਾਰਟ ਕੀਤੀ ਤੇ ਮੈਨੂੰ ਲੱਗਦਾ ਕਿ ਜੋਬ ਲੈਣ ਦੇ ਵਿੱਚ ਹੀ ਮੈਨੂੰ ਕਈ ਵਾਰੀ ਬੜੀਆਂ ਇਹੋ ਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਲੱਗਿਆ।
ਅੱਛਾ ਜੀ,
ਰਿਸ਼ਵਤਖੋਰੀ ਸਾਡੇ ਸਮਾਜ ਦੇ ਵਿੱਚੋਂ ਸ਼ੁਰੂ ਤੋਂ ਹੀ ਚੱਲਦੀ ਆਈ ਆ ਤੇ ਇਹ ਘਟੀ ਨਹੀਂ ਆ, ਸਗੋਂ ਟਾਈਮ ਦੇ ਨਾਲ ਆਜ਼ਾਦ ਦੇਸ਼ ਦੇ ਵਿੱਚ ਹੋਰ ਅੱਗੇ ਵਧਦੀ ਜਾ ਰਹੀ ਆ। ਚਾਹੇ ਉਹ ਕੋਈ ਵੀ ਡਿਪਾਰਟਮੈਂਟ ਆ, ਚਾਹੇ ਉਹ ਸਰਕਾਰੀ ਡਿਪਾਰਟਮੈਂਟ ਹੈ, ਚਾਹੇ ਉਹ ਪ੍ਰਾਈਵੇਟ ਡਿਪਾਰਟਮੈਂਟ ਹੈ, ਜਿੱਥੇ ਵੀ ਮਰਜ਼ੀ ਜਿਹੜਾ ਮਰਜ਼ੀ ਜੋਨ ਤੁਸੀਂ ਲੈ ਲਓ, ਠੀਕ ਹੈ, ਹਰ ਜੋਨ ਇਹਦੇ ਨਾਲ ਅਫੈਕਟਿਡ ਹੈ
ਜੀ।
ਦੂਸਰੀ ਗੱਲ ਤੇ ਰਿਸ਼ਵਤਖੋਰੀ ਤੋਂ ਬਾਅਦ ਜੇ ਅਸੀਂ ਸੈਕਿੰਡ ਪੁਆਇੰਟ ਤੁਸੀਂ ਕੀ ਕਹਿ ਰਹੇ ਸੀਗੇ
ਜੀ, ਬਹੁਤ ਸਾਰੇ ਮਤਲਬ ਮਸਲੇ ਨੇ ਸਾਡੇ ਦੇਸ਼ ਨੂੰ, ਚਾਹੇ ਉਹ ਗਰੀਬੀ ਹੈ, ਚਾਹੇ ਉਹ ਊਚ ਨੀਚ ਹੈ, ਭੇਦਭਾਵ ਹੈ।
ਦੇਖੋ ਗਰੀਬੀ ਕੌਣ ਵਧਾ ਰਿਹਾ ਆ? ਸਾਡੀ ਆਪਣੀ ਸਰਕਾਰ
ਜੀ,
ਜੇ ਸਰਕਾਰ ਜਿਹੜੀ ਆ, ਜਿੱਦਾਂ ਫੋਨ ਦੇ ਵਿੱਚ ਬਹੁਤ ਸਾਰੀਆਂ ਇੰਡਸਟਰੀਜ਼ ਜਿਹੜੀਆਂ ਉਹ ਲੱਗੀਆਂ ਹੋਈਆਂ ਆ, ਹਰ ਬੰਦੇ ਦੇ ਕੋਲ ਜੋਬ ਹੈ, ਜੇ ਉਹ ਇੱਕ ਘੰਟਾ ਜੋਬ ਕਰਦਾ ਆ ਉਹਨੂੰ ਪੈਸਾ ਮਿਲਦਾ ਆ, ਉਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਆ। ਅੱਜ ਸਾਡੇ ਇੱਥੇ ਕੀ ਆ, ਸਾਡੇ ਪੂਰੇ ਨਹੀਂ ਮੈਂ ਗੱਲ ਕਰੀ, ਪੂਰੇ ਤੇ ਭਾਰਤ ਦੇ ਵਿੱਚ ਹੀ ਕੋਈ ਇੰਡਸਟਰੀ ਇਹੋ ਜਿਹੀ ਨਹੀਂ ਹੈ ਜਿੱਥੇ ਵਿਦਿਆਰਥੀ ਵਰਗ ਜਿਹੜਾ, ਖਾਸ ਕਰਕੇ ਯੁਵਾ ਵਰਗ ਜਿਹੜਾ ਆ, ਆਪਣੀ ਐਜੂਕੇਸ਼ਨ ਕੰਪਲੀਟ ਕਰਨ ਤੋਂ ਬਾਅਦ ਜਾਂ ਆਪਣਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ, ਡਿਪਲੋਮਾ ਦਾ ਜਾਂ ਡਿਗਰੀ ਦਾ, ਉਹਨੂੰ ਕਿਉਂ ਨੀ ਜੋਬ ਮਿਲ ਰਹੀ? ਗਰੀਬੀ ਤਾਂ ਖੁਦ ਅਸੀਂ ਵਧਾ ਰਹੇ ਹਾਂ, ਠੀਕ ਹੈ ਨਾ? ਫਿਰ ਇਸੇ ਕਰਕੇ ਜਿਹੜੀਆਂ ਆ ਉਹ ਵਿਦਿਆਰਥੀ ਵਰਗ ਕੀ ਜਾਂ ਹੋਰ ਜਿਹੜੇ ਘਰ ਚਲਾਉਂਦੇ ਜਿਹੜੇ ਮੇਲ ਮੈਂਬਰ ਦਾ, ਉਹ ਆਤਮ ਹੱਤਿਆ ਤੇ ਉਤਰਾਉਂਦੇ ਆ ਜਦੋਂ ਘਰ ਦਾ ਗੁਜ਼ਾਰਾ ਨਹੀਂ ਚੱਲਦਾ
ਜੀ। ਜੀ ਬਿਲਕੁਲ,
ਇਹਨਾਂ ਕੋਰੋਨਾ ਦੇਸ਼ ਦੇ ਵਿੱਚ ਤੁਸੀਂ ਦੇਖ ਲਓ, ਮੇਰਾ ਖਿਆਲ ਹੈ ਕਿ ਪਤਾ ਨੀ ਡੈਥ ਕੋਰੋਨਾ ਨਾਲ ਤਾਂ ਮੈਨੂੰ ਪਤਾ ਨਹੀਂ, ਵੀ ਸੱਚੀ ਦੀਆਂ ਚੰਗੀਆਂ ਕਹਾਣੀਆਂ ਆ, ਇੰਨਾ ਜ਼ਰੂਰ ਸੁਣ ਲਿਆ ਕਿ ਇੰਨੇ ਕਿਸਾਨਾਂ ਨੇ ਆਤਮ ਹੱਤਿਆ ਕਰ ਲਈ, ਇਸ ਬੰਦੇ ਨੇ ਆਤਮ ਹੱਤਿਆ ਕਰਕੇ ਕਰ ਲਈ ਕਿਉਂਕਿ ਇਹਦੇ ਕੋਲ ਘਰ ਦੇ ਲਈ ਰੋਟੀ ਲਈ ਪੈਸਾ ਨਹੀਂ ਸੀਗਾ
ਜੀ।
ਮੈਡਮ ਗਰੀਬੀ ਕਿੱਥੋਂ ਆ ਰਹੀ ਹੈ? ਗਰੀਬੀ ਇਸੇ ਕਰਕੇ ਆ ਰਹੀ ਹੈ ਕਿ ਸਾਡੇ ਕੋਲ ਇੰਡਸਟਰੀਲਾਈਜੇਸ਼ਨ ਦੀ ਬਹੁਤ ਕਮੀ ਆ। ਜੇ ਇੰਡਸਟਰੀ ਹੋਏਗੀ ਤੇ ਸਾਡੀ ਯੁਵਾ ਪੀੜ੍ਹੀ ਜਿਹੜੀ ਆ ਉਹ ਅੱਗੇ ਵਧੇਗੀ, ਜੇ ਉਹਨਾਂ ਕੋਲ ਪੈਸਾ ਹੋਏਗਾ ਤੇ ਗਰੀਬੀ ਤਾਂ ਜਿਹੜੀ ਆ ਇੱਕ ਪਾਸੇ ਰਹੀ ਸੀ, ਦੇਖੋ ਸੋਚ ਵੀ ਆਪਣੇ ਆਪ ਚੇਂਜ ਹੋਣੀ ਸ਼ੁਰੂ ਹੋ ਜਾਏਗੀ।
ਸਹੀ ਗੱਲ ਹੈ ਜੀ, ਬਿਲਕੁਲ। ਸੋ ਇਹ ਜਿਹੜੀਆਂ ਗੱਲਾਂ ਨੇ ਅਸੀਂ ਬਿਲਕੁਲ, ਤੁਸੀਂ ਵੀ ਜਾਣਕਾਰੀ ਸਾਂਝੀ ਕਰ ਰਹੇ ਹੋ ਔਰ ਨਾਲ ਨਾਲ ਕਾਫੀ ਜਿਹੜੀਆਂ ਗੱਲਾਂ ਨੇ ਕਿ ਸਰਕਾਰ ਦੇ ਹਵਾਲੇ ਦੇ ਨਾਲ ਵੀ ਅਸੀਂ ਗੱਲ ਕਰੀਏ, ਸਰਕਾਰ ਨੂੰ ਕਿਹੜੇ ਕਿਹੜੇ ਅਜਿਹੇ ਕਦਮ ਜਿਹੜੇ ਨੇ ਚੱਕਣੇ ਚਾਹੀਦੇ ਨੇ ਆਪਣੇ ਦੇਸ਼ ਨੂੰ ਹੋਰ ਵੀ ਬਿਹਤਰ ਬਣਾਉਣ ਦੇ ਲਈ?
ਦੇਖੋ ਮੈਡਮ, ਇਸ ਵੇਲੇ ਮੇਰੇ ਖਿਆਲ ਤੁਸੀਂ ਵੀ ਪੜ੍ਹ ਲਿਆ ਹੋਏਗਾ, ਸੁਣਿਆ ਹੋਏਗਾ ਕਿ ਐਜੂਕੇਸ਼ਨ ਪਾਲਿਸੀ ਦੇ ਵਿੱਚ ਚੇਂਜਿਸ ਜਿਹੜੀਆਂ ਉਹ ਆਈਆਂ ਆ।
ਹਾਂਜੀ,
ਐਜੂਕੇਸ਼ਨ ਪਾਲਿਸੀ ਦੇ ਵਿੱਚ ਚੇਂਜਿਸ ਇਸੇ ਕਰਕੇ ਲਿਆਂਦੀਆਂ ਜਾ ਰਹੀਆਂ ਆ ਕਿ ਆਫਟਰ 5+3, ਠੀਕ ਹੈ, +3 11th ਤੱਕ ਕਰ ਦਿੱਤਾ, ਉਸ ਤੋਂ ਅੱਗੇ ਗ੍ਰੈਜੂਏਸ਼ਨ ਆ ਗਈ ਆ। ਗ੍ਰੈਜੂਏਸ਼ਨ ਦੇ ਵਿੱਚ ਕੀ ਕੀਤਾ ਗਿਆ ਆ ਕਿ ਇੱਕ ਸਾਲ ਦਾ ਜਿਹੜਾ ਬੱਚਾ ਦਾ ਸਟੂਡੈਂਟ ਜਿਹੜਾ ਆ ਉਹ ਇੱਕ ਸਾਲ ਕੰਪਲੀਟ ਕਰਦਾ ਆ ਤੇ ਉਹਨੂੰ ਸਰਟੀਫਿਕੇਟ ਦਿੱਤਾ ਜਾਂਦਾ ਆ, ਜੇ 2 ਸਾਲ ਉਹ ਕੰਪਲੀਟ ਕਰਦਾ ਆ ਉਹਨੂੰ ਡਿਪਲੋਮਾ ਦਾ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ, ਜੇ 3 ਇਅਰਸ ਕੰਪਲੀਟ ਕਰਦਾ ਆ ਤਾਂ ਉਹਨੂੰ ਡਿਗਰੀ ਦਿੱਤੀ ਜਾ ਰਹੀ ਆ, ਜੇ 4 ਇਅਰ ਕੰਪਲੀਟ ਕਰਦਾ ਤਾਂ ਉਹਨੂੰ ਰਿਸਰਚ ਦੀ ਡਿਗਰੀ ਦਿੱਤੀ ਜਾ ਰਹੀ ਆ। ਮੈਡਮ ਜੀ ਇੱਕ ਚੀਜ਼ ਦੇਖੋ ਕਿ ਜੇ ਅਸੀਂ ਇਸ ਪਾਲਿਸੀ ਨੂੰ ਚੇਂਜ ਕੀਤਾ ਆ ਤੇ ਇਸ ਪਾਲਿਸੀ ਨੂੰ ਚੇਂਜ ਕਰਨ ਦੇ ਨਾਲ ਨਾਲ ਸਾਨੂੰ ਇੰਤਜ਼ਾਮ ਇਸ ਗੱਲ ਦਾ ਕਰਨਾ ਚਾਹੀਦਾ ਆ ਕਿ ਸਟੂਡੈਂਟ ਵਰਗ ਜਿਹੜਾ ਆ, ਯੁਵਾ ਵਰਗ ਜਿਹੜਾ ਆ, ਉਹਨਾਂ ਨੂੰ ਸਰਵਿਸ ਜਿਹੜੀਆਂ ਆ, ਨੌਕਰੀਆਂ ਜਿਹੜੀਆਂ ਆ ਉਹ ਮਿਲ ਸਕਣ ਤਾਂ ਕਿ ਸਾਡਾ ਦੇਸ਼ ਜਿਹੜਾ ਆ ਉਹ ਖੁਸ਼ਹਾਲ ਹੋ ਸਕੇ ਬਾਕੀਆਂ ਦੇਸ਼ਾਂ ਦੀ ਤਰ੍ਹਾਂ।
ਜੀ ਸਾਡੇ ਕੋਲ ਇੱਕ ਸਰੋਤੇ ਨੇ ਸਾਡੇ ਉਹਨਾਂ ਦਾ ਇੱਕ ਸਵਾਲ ਵੀ ਆਇਆ ਹੈ ਵੈਸੇ ਲਗਾਤਾਰ ਸਾਡੇ ਸਰੋਤੇ ਜੁੜ ਰਹੇ ਨੇ ਵੱਖ ਵੱਖ ਥਾਵਾਂ ਤੋਂ ਦਲਜੀਤ ਜੋਹਲ ਜੀ ਇਸ ਵਕਤ ਦਲਜੀਤ ਜੋਹਲ ਜੀ ਸਵੀਡਨ ਤੋਂ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਦਲਜੀਤ ਜੀ ਸਵਾਗਤ ਕਰਦੇ
ਹਾਂ
ਔਰ ਪਾਲ ਸ਼ਰਮਾ ਜੀ ਨਿਊਯਾਰਕ ਤੋਂ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਇਸ ਵਕਤ 15 ਅਗਸਤ ਦੀਆਂ ਆਜ਼ਾਦੀ ਦੀਆਂ ਮੁਬਾਰਕਾਂ ਦੇ ਰਹੇ ਨੇ ਤੇ ਇਹਨਾਂ ਨੇ ਕਿਹਾ ਕਿ ਜਦੋਂ ਕਿਸੇ ਵੀ ਕੌਮ ਤੇ ਦੇਸ਼ ਦੇ ਅੰਦਰ ਆ ਕੇ ਆਜ਼ਾਦੀ ਦੀ ਹਵਾ ਵਗਦੀ ਹੈ ਤਾਂ ਉਸ ਦੇਸ਼ ਦੀ ਸੱਚੀਆਂ ਆਸ਼ਕਾਂ ਨੂੰ ਰਹਿੰਦੀਆਂ ਜੀ ਘਰ ਉਜੜਦੇ ਨੇ ਇਨ੍ਹਾਂ ਨੇ ਕਿਹਾ ਕਿ ਕਾਫੀ ਕੁਛ ਇਸ ਤਰ੍ਹਾਂ ਦਾ ਹੁੰਦਾ ਤੇ ਖੂਨ ਖਰਾਬਾ ਵੀ ਹੁੰਦਾ ਤੇ ਕਿਹਦਾ ਹੱਥ ਹੈ ਇਹਦੇ ਪਿੱਛੇ ਕਹਿੰਦੇ ਕਿ ਕਿਵੇਂ ਅਸੀਂ ਇਸ ਨੂੰ ਠੀਕ ਕਰ ਸਕਦੇ ਹਾਂ ਮੇਰੇ ਖਿਆਲ ਨਾਲ ਇੱਕ ਕਾਲਰ ਜੁੜ ਰਹੇ ਨੇ ਪਹਿਲਾਂ ਆਪਾਂ ਕਾਲਰ ਦੇ ਵੱਲ ਚੱਲਦੇ ਹਾਂ ਫਿਰ ਸਵਾਲ ਦੇ ਵੱਲ ਜੀ ਸਵਾਗਤ ਪ੍ਰੋਗਰਾਮ ਜੀ
ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੰਦਰਜੀਤ ਸਿੰਘ ਬੋਲ ਰਿਹਾ ਕੈਲੀਫੋਰਨੀਆ ਤੋਂ
ਸਤਿ ਸ਼੍ਰੀ ਅਕਾਲ ਇੰਦਰਜੀਤ ਜੀ ਹਾਂਜੀ ਤੁਸੀਂ ਗੱਲ ਕਰ ਸਕਦੇ ਹੋ ਸਵਾਲ ਕਰ ਸਕਦੇ ਹੋ
ਮੈਂ ਪਹਿਲਾਂ ਤਾਂ ਵਧਾਈਆਂ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਤੇ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਤੇ ਆਪਣੇ ਜਿੰਨੇ ਵੀ ਸੋਲਜਰ ਆਪਣੇ ਨੇਵੀ ਵਾਲੇ ਏਅਰਫੋਰਸ ਵਾਲੇ ਆਰਮੀ ਵਾਲੇ ਹੋਰ ਵੀ ਸਾਰੇ ਜਿੰਨੇ ਵੀ ਮੁਲਕ ਲਈ ਇੰਡੀਆ ਦੇ ਕੰਮ ਜਿਨ੍ਹਾਂ ਨੇ ਤਿਲ ਕੋਲ ਜਿੰਨਾ ਵੀ ਕੀਤਾ ਤੇ ਬਾਕੀ ਏਦਾਂ ਬਈ ਜਿਦਾਂ ਸੋਚ ਦੀ ਗੱਲ ਹੈ ਭਗਤ ਸਿੰਘ ਹੁਣੇ ਉਸ ਵੇਲੇ ਗੁਲਾਮ ਕੰਟਰੀ ਸੀਗਾ ਪਰ ਉਸ ਵੇਲੇ ਵੀ ਆਜ਼ਾਦ ਬੰਦੇ ਹੀ ਸੀਗੇ ਏਦਾਂ ਅੱਜ ਦੀ ਡੇਟ ਚ ਮੁਲਕ ਆਜ਼ਾਦ ਹੋ ਚੁੱਕਾ ਪਰ ਕੁਛ ਬੰਦੇ ਉਹ ਵਾਕਈ ਗੁਲਾਮ ਹੀ ਆ ਸੋਚ ਉਹਨਾਂ ਦੀ ਪਰ ਦੇਖਣਾ ਇਹ ਪੈਣਾ ਆ ਜਿਹੜੇ ਜਿਹੜੇ ਗੌਰਮੈਂਟ ਦਾ ਸੰਵਿਧਾਨ ਆ ਜਾਂ ਜਿਹੜੇ ਲਾਜ਼ ਹੁੰਦੇ ਏਦਾਂ ਨਾ ਆਜ਼ਾਦੀ ਨੂੰ ਆਪਾਂ ਸਿੱਧਾ ਇੱਕ ਪਾਸੇ ਨੀ ਰੱਖ ਸਕਦੇ ਆਜ਼ਾਦੀ ਬੰਦੇ ਦੇ ਖਾਣ ਪੀਣ ਤੋਂ ਲੈ ਕੇ ਸਟੇਟ ਮਹੱਲਾ ਟੱਬਰ ਸ਼ਹਿਰ ਮੁਲਕ ਇੱਦਾਂ ਚੱਲਦੀ ਹੈ ਨਾ ਹਰ ਹਰ ਉਹਦਾ ਵੱਖਰਾ ਸਿਨੈਰੀਓ ਹੁੰਦਾ ਆ
ਬਿਲਕੁਲ ਬਿਲਕੁਲ
ਹੁਣ ਆਜ਼ਾਦੀ ਗੌਰਮੈਂਟ ਦੇ ਜੇ ਤਾਂ ਸੰਵਿਧਾਨ ਦੇ ਵਿੱਚ ਕੋਈ ਇੱਦਾਂ ਦੇ ਲਾਅ ਬਣਾਇਆ ਹੋਆ ਜਿਹਦੇ ਵਿੱਚ ਰੰਗ ਜਾਤ ਧਰਮ ਦਾ ਫਰਕ ਰੱਖਿਆ ਇਹ ਆਪਾਂ ਗੌਰਮੈਂਟ ਨੂੰ ਕਹਿ ਸਕਦੇ ਹਾਂ ਫਿਰ ਜੇ ਜਾਤ ਰੰਗ ਧਰਮ ਕਮਿਊਨਿਟੀ ਲਈ ਆਪਾਂ ਵਖਰੇਵੇਂ ਬਣਾਏ ਹੋਆ ਉੱਥੇ ਆਜ਼ਾਦੀ ਆ ਤੇ ਗੌਰਮੈਂਟ ਦਾ ਨੀ ਕੋਈ ਵੀ ਕਸੂਰ ਹੈਗਾ ਬਾਕੀ ਹੁਣ ਜਿੱਦਾਂ ਹੁਣ ਆਪਾਂ ਐਗਜ਼ਾਮਪਲ ਭੈਣ ਜੀ ਕਰਦੇ ਸੀ ਰੇਪ ਦੀ ਗੱਲ ਕਰਦੇ ਸੀ ਨਾ
ਜੀ
ਇਹਦਾ ਕਾਰਨ ਮੈਂ ਵੀ ਸਕੂਲੇ ਪੜ੍ਹਿਆ ਜਿੱਦਾਂ ਵੀ ਸਾਨੂੰ ਜਿਹੜਾ ਇੱਕ ਮਾਨਸਿਕ ਆ ਜਾਣੀ ਕਿ ਸਿੱਧੀ ਹੁੰਦੀ ਬੰਦੇ ਦੀ ਕੁਛ ਤਾਂ ਹੁੰਦੇ ਬਿਲਕੁਲ ਮਾਨਸਿਕ ਬਹੁਤ ਬਿਮਾਰੀ ਕਹਿ ਸਕਦੇ ਆਪਾਂ
ਹਾਂਜੀ
ਤੇ ਕੁਛ ਜਿਹੜੇ ਉੱਦਾਂ ਹੁੰਦੇ ਆ ਉਹਨਾਂ ਨੂੰ ਮਤਲਬ ਇਹ ਜਿਹੜੀ ਚੀਜ਼ ਹੁੰਦੀ ਸਾਨੂੰ ਬੰਦੇ ਨੂੰ ਵਧੀਆ ਜਿਹਾ ਸੰਸਕਾਰ ਮਿਲਣੇ ਸਮਾਜ ਨੇ ਦੇਣੇ ਹੁੰਦੇ ਆ ਉਹਦੇ ਵਿੱਚ ਟੀਚਰ ਵੀ ਆਉਂਦੇ ਆ ਪੇਰੈਂਟਸ ਵੀ ਆਉਂਦੇ ਆ ਤੇ ਆਲੇ ਦੁਆਲੇ ਵਾਲਾ ਸਾਡਾ ਸਮਾਜ ਦਾ ਸਿਸਟਮ ਆ ਨਾ ਜਿਹੜਾ ਉਹ ਆਉਂਦਾ ਆ ਪਰ ਮੈਂ ਦੇਖਿਆ ਜਾਣੀ ਕਿ ਅਸੀਂ ਵੀ ਜਦੋਂ ਪੜ੍ਹਾਈ ਕਰਦੇ ਰਹੇ ਹਾਂ ਵੀ ਜਿੱਦਾਂ ਹੁਣ ਮੇਲ ਫੀਮੇਲ ਦਾ ਫਰਕ ਲਾ ਲਓ ਹੋਰ ਲਾ ਲਓ ਤੇ ਉੱਥੇ ਘੱਟ ਤਵੱਜੋ ਦਿੱਤੀ ਜਾਂਦੀ ਸੀ ਫੋਰਨ ਕੰਟਰੀਆਂ ਦੇ ਹਿਸਾਬ ਨਾਲ ਇੱਥੇ ਬਕਾਇਦਾ ਦੱਸਿਆ ਜਾਂਦਾ ਵੀ ਜੈਂਡਰ ਇਕੁਐਲਿਟੀ ਕੀ ਚੀਜ਼ ਆ ਕਿੱਦਾਂ ਕਿੱਦਾਂ ਆ ਉਹਦਾ ਸਾਰਾ ਕੁਛ ਸਾਡੇ ਦੱਸਿਆ ਹੀ ਨੀ ਜਾਂਦਾ ਹੈਗਾ ਉਸ ਚੀਜ਼ਾਂ ਦਾ ਉੱਪਰੋਂ ਆਪਾਂ ਟੈਂਡ ਦਾ ਇੱਦਾਂ ਕਰਦੇ ਹਾਂ ਵੀ ਹਾਂ ਇੱਦਾਂ ਆ ਇੱਦਾਂ ਆ ਪਰ ਜਦੋਂ ਪ੍ਰੈਕਟੀਕਲ ਚੀਜ਼ ਤੇ ਉਹਨੂੰ ਆਪਾਂ ਜਦੋਂ ਦੇਖਣਾ ਨਾ ਜਦੋਂ ਮੇਰੀ ਵਾਰੀ ਆਉਣੀ ਆ ਉੱਥੇ ਮੈਂ ਖਰਾ ਨੀ ਉਤਰਦਾ ਹੈਗਾ ਕਹਿਣ ਦਾ ਮਤਲਬ ਹਰ ਬੰਦਾ ਰੋਜ਼ ਰੱਬ ਦਾ ਪਾਠ ਪੂਜਾ ਕਰਦਾ ਆ ਹਾਂਜੀ
ਬਿਲਕੁਲ ਬਿਲਕੁਲ
ਕਹਿੰਦੇ ਸੀਗੇ
ਜੀ ਤੁਸੀਂ ਕੋਈ ਅਗਰ ਸਵਾਲ ਵੀ ਪੁੱਛਣਾ ਹੋਵੇ ਤੇ ਮੈਮ ਤਾਂ ਤੁਸੀਂ ਪੁੱਛ ਸਕਦੇ ਹੋ ਇੰਦਰਜੀਤ ਜੀ
ਸਵਾਲ ਤਾਂ ਮੇਰਾ ਇਹ ਹੀ ਆ ਵੀ ਸੋਚ ਨੂੰ ਮਤਲਬ ਕਿੱਦਾਂ ਹੁਣ ਚੇਂਜ ਕਰਨਾ ਤੁਸੀਂ ਟੀਚਰ ਐਕ ਦੇਖ ਲਓ ਨਾ ਤੁਸੀਂ ਜ਼ਿਆਦਾ ਇਹ ਚੀਜ਼ ਨੂੰ ਦੱਸ ਸਕਦੇ ਆ ਨਾ ਬੱਚੇ ਜਦੋਂ ਪੜ੍ਹਦਾ ਆ ਉਹਦੀ ਸੋਚ ਨੂੰ ਉਹਨੂੰ ਡਿਵੈਲਪ ਕਰਨ ਲਈ ਕਿਹੜੇ ਕਿਹੜੇ ਤੱਤ ਚਾਹੀਦੇ ਹੁੰਦੇ ਆ ਮੇਨ ਜਾਣੀ ਕਿ ਜਿਹਨਾਂ ਦੇ ਨਾਲ ਬੱਚਾ ਉਹਦੀ ਮਾਨਸਿਕਤਾ ਡਿਵੈਲਪ ਹੋਣੀ ਚਾਹੀਦੀ ਆ ਜਿਹੜੀ ਗਾਂਹ ਵਾਸਤੇ ਪੁਰਾਣਾ ਦਾ ਜੋ ਹੈਗਾ ਉਹ ਤਾਂ ਹੈਗਾ ਹੀ ਆ ਨਾ ਕਿਉਂਕਿ ਪੁਰਾਣੇ ਪੁਰਾਣਿਆਂ ਨੂੰ ਵੀ ਮਤਲਬ ਅਸੀਂ ਵੀ ਕੀ ਕਰਦੇ ਆ ਸਾਡੀ ਵੀ ਕਮੀ ਆ ਉਹਦੇ ਉੱਪਰ ਜੇ ਸਾਨੂੰ ਦੀਦਾ ਆ ਆਪਾਂ ਗੱਲਾਂ ਜ਼ਿਆਦੀਆਂ ਕਰਦੇ ਆ ਪਰ ਉਹਦੇ ਲਈ ਜਿਹੜਾ ਖਾਣਾ ਆ ਜਿੰਨਾ ਚਾਹੀਦਾ ਖਾਣਾ ਇੱਥੇ ਬੰਦਾ ਮਿੰਟ ਚ ਖੜ ਜਾਂਦਾ ਮੋਰੇ ਕਟਾ ਕੇ ਉਹ ਸਾਡਾ ਵੀ ਕਸੂਰ ਆ ਮੈਂ ਤਾਂ ਇਹੀ ਕਹਿਣਾ ਵੀ ਅਗੇਨ ਵਧਾਈਆਂ ਸਾਰਿਆਂ ਨੂੰ ਕਿਉਂਕਿ ਇੱਦਾਂ ਨੀ ਹੁੰਦੀ ਵੀ ਸਿੱਧੀ ਗੌਰਮੈਂਟ ਨੂੰ ਕਸੂਰ ਕੱਢੀ ਜਾਈਏ ਤੇ ਗੌਰਮੈਂਟ ਸਾਡਾ ਕੱਢੀ ਜਾਂ ਗੌਰਮੈਂਟ ਆ ਕੇ ਸਾਡੀ ਉਂਗਲੀ ਨੀ ਖਾਣੀ ਹੁੰਦੀ ਨਾ ਜੇ ਸਵਿਧਾਨ ਕਿਤੇ ਲੱਗਿਆ ਉਹ ਵੀ ਮੈਨੂੰ ਜ਼ਰੂਰ ਦੱਸਿਓ ਕਿਉਂਕਿ ਮੈਨੂੰ ਜ਼ਿਆਦਾ ਨੀ ਪਤਾ
ਬਹੁਤ ਸ਼ੁਕਰੀਆ ਤੁਹਾਡਾ ਇੰਦਰਜੀਤ ਜੀ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਤੇ ਗੱਲਬਾਤ ਬਹੁਤ ਵਧੀਆ ਸ਼ੁਕਰੀਆ ਜੀ ਸੋ ਹਾਂਜੀ ਕੀ ਕਹਿਣਾ ਚਾਹੋਗੇ ਮੈਮ ਤੁਸੀਂ ਜੀ
ਗੱਲ ਕੀਤੀ ਆ ਜੈਂਡਰ ਇਕੁਐਲਿਟੀ ਸਾਡੇ ਸਕੂਲ ਪਰ ਜੇ ਅਸੀਂ ਇਹ ਹੀ ਕਹੀ ਜਾਵਾਂਗੇ ਕਿ ਨਹੀਂ ਦੱਸਿਆ ਜਾਂਦਾ ਨਹੀਂ ਦੱਸਿਆ ਜਾਂਦਾ, ਇਹ ਤੇ ਘੱਟ ਸ਼ੁਰੂਆਤ ਹੋ ਜਾਂਦੀ ਹੈ ਜੈਂਡਰ ਇਕੁਆਲਿਟੀ ਦੀ। ਅਸੀਂ ਘਰ ਦੇ ਵਿੱਚ ਵੀ ਸਾਰੇ ਮੇਲ ਫੀਮੇਲ ਸਾਰੇ ਇਕੱਠੇ ਰਹਿੰਦੇ ਹਾਂ ਨਾ, ਜੈਂਡਰ ਇਕੁਆਲਿਟੀ ਜਿਹੜੀ ਆ ਜੇ ਸਕੂਲਾਂ ਕਾਲਜਾਂ ਦੇ ਵਿੱਚ ਇੱਥੇ ਘੱਟ ਦੱਸੀ ਜਾਂਦੀ ਆ, ਫੋਰਮ ਵੀ ਦੱਸੀ ਜਾਂਦੀ ਆ, ਫਿਰ ਮੈਂ ਫਿਰ ਉੱਥੇ ਆ ਕੇ ਕਰ ਜਾਂਦੀ ਹਾਂ ਕਿ ਦੇਖੋ ਉਹਨਾਂ ਦੀ ਸੋਚ ਦੇ ਐਡਵਾਂਸ ਇੰਨਾ ਕਰ ਦਿੱਤਾ, ਕੋਈ ਜੈਂਡਰ ਇਕੁਆਲਿਟੀ ਨੂੰ ਮੰਨਦਾ ਹੀ ਨਹੀਂ ਹੈ
ਜੀ।
ਮੈਂ ਵੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹੈ ਕਿ ਸੋਚ ਨੂੰ ਐਡਵਾਂਸ ਕੀਤਾ ਜਾਣਾ ਚਾਹੀਦਾ ਆ। ਜੇ ਭਗਤ ਸਿੰਘ ਉਹਨਾਂ ਦੀ ਸੋਚ ਉਸ ਵੇਲੇ ਇੰਨੀ ਐਡਵਾਂਸ ਸੀ, ਉਹ ਸਾਰਾ ਕੁਛ ਕਰ ਗਏ, ਅੱਜ ਅਸੀਂ ਆਜ਼ਾਦ ਹੁੰਦੇ ਹੋਏ ਵੀ ਆਪਣੀ ਸੋਚ ਨੂੰ ਕਿਉਂ ਨੀ ਐਡਵਾਂਸ ਕਰ ਰਹੇ, ਕਿਉਂ ਇਸੇ ਭੇਦਭਾਵ ਦੇ ਵਿੱਚ ਫਸੇ ਹੋਏ ਆ। ਸਾਨੂੰ ਆਪਣੇ ਆਪ ਨੂੰ ਵੀ ਪਹਿਲਾਂ ਕੱਢਣ ਦੀ ਲੋੜ ਆ, ਤੇ ਹਾਂ ਕੁਛ ਲੋਕਾਂ ਨੇ ਕੱਢਿਆ ਵੀ ਹੋਇਆ ਆ, ਪਰ ਕੁਛ ਲੋਕਾਂ ਦੇ ਕੱਢਣ ਦੇ ਨਾਲ ਕੀ ਹੋ ਜਾਏਗਾ ਦੱਸੋ ਮੈਨੂੰ
ਜੀ।
ਇਹ ਤਾਂ ਸੋਚ ਜਿਹੜੀ ਆ, ਜੇ ਮੈਂ ਹੁਣ ਫਿਰ ਉੱਥੇ ਆ ਜਾਂਦੀ ਹਾਂ ਤੇ ਫੋਰਥ ਸੈਂਚਰੀ ਕਿਤੇ ਇੱਕ ਬੰਦੇ ਦੀ ਸੋਚ ਚੰਗੀ ਇਹੋ ਜਿਹੀ, ਉਹਨਾਂ ਸਭ ਦੀ ਸੋਚ ਇੱਕੋ ਗਈ ਹੈ। ਬਾਕੀ ਰੰਗ ਭੇਦ ਭਾਵ ਨਸਲ ਜਿਹੜਾ ਆ ਉਹ ਤਾਂ ਖਾਸ ਕਰਕੇ ਇੰਡੀਆ ਵਿੱਚ ਤਾਂ ਹੈ ਹੀ ਨੀ ਆ, ਇਹ ਅਜੇ ਫੋਰਨ ਕੰਟਰੀਜ਼ ਦੇ ਵਿੱਚ ਹੋਏਗਾ। ਤੁਸੀਂ ਪ੍ਰਵਾਸੀ ਸਾਹਿਤ ਪੜ੍ਹ ਕੇ ਦੇਖ ਲਓ, ਪ੍ਰਵਾਸੀ ਸਾਹਿਤ ਨੂੰ ਜਿੰਨਾ ਅਸੀਂ ਪੜ੍ਹਦੇ ਜਾਂਦੇ ਹਾਂ ਉਹ ਸਾਰੇ ਰੰਗ ਨਸਲ ਭੇਦ ਭਾਵ ਤੇ ਜੜਿਆ ਹੋਇਆ ਆ। ਕਿਉਂ ਪ੍ਰਵਾਸੀ ਸਾਹਿਤ ਜਿਹੜਾ ਆ ਉਹਨੂੰ ਅਲੱਗ ਕੀਤਾ ਗਿਆ ਆ, ਲੋਕ ਉੱਥੇ ਕਲਪੇ ਪਏ ਆ
ਜੀ।
ਹਾਂਜੀ ਮੈਡਮ,
ਖੈਰ ਸੋ ਬਹੁਤ ਸਾਰੀਆਂ ਗੱਲਾਂ ਨੇ ਜੋ ਅੱਜ ਤੁਸੀਂ ਸਾਂਝੀਆਂ ਕੀਤੀਆਂ ਨੇ, ਤੇ ਕਹਿੰਦੇ ਕਿ ਗੱਲਾਂ ਜਿਹੜੀਆਂ ਨੇ ਕੋਈ ਗੱਲਾਂ ਹੀ ਨਾ ਰਹਿ ਜਾਣ, ਸਿਰਫ ਇਸ ਨੂੰ ਅਮਲੀ ਜਾਮਾ ਜਿਹੜਾ ਪਹਿਨਾਉਣਾ, ਯਾਨੀ ਜਿਹੜੀ ਸਕਾਰਾਤਮਕ ਸੋਚ ਸੋਚ ਬਦਲੋ ਦੀ ਜੀ। ਬਿਲਕੁਲ, ਸੋ ਬੱਚੇ ਬਜ਼ੁਰਗ ਲੇਡੀਜ਼ ਜੈਂਟਸ ਸਭ ਦਾ ਆਪਣੇ ਮੁਲਕ ਦੇ ਲਈ ਜਿਹੜਾ ਇੱਕ ਫਰਜ਼ ਬਣਦਾ, ਕੀ ਫਰਜ਼ ਬਣਦਾ, ਛੋਟੀ ਜਿਹੀ ਗੱਲ ਤੋਂ ਆਪਾਂ ਜਿਹੜੇ ਇੱਥੇ ਗੱਲ ਖਤਮ ਕਰਾਂਗੇ ਕਿ ਜਿਹੜਾ ਫਰਜ਼ ਕੀ ਬਣਦਾ ਜੀ, ਇੱਕ ਲਾਈਨ ਦੇ ਵਿੱਚ ਤੁਸੀਂ ਜਵਾਬ ਦੇ ਸਕਦੇ ਹੋ ਜੀ। ਹਾਂਜੀ, ਆਵਾਜ਼ ਬਿਲਕੁਲ ਤੁਹਾਡੀ ਆ ਰਹੀ ਹੈ ਜੀ ਜੀ। ਚਲੋ ਮੈਂ ਮਾਫੀ ਚਾਹੂੰਗੀ ਕਿ ਵਾਕਈ ਪਰ ਅੱਜ ਥੋੜੀ ਜਿਹੀ ਦਿੱਕਤ ਜਿਹੜੀ ਹੈ ਨੈਟਵਰਕ ਦੀ ਜ਼ਰੂਰ ਰਹੀ ਹੈ, ਸਾਡੇ ਤਮਾਮ ਸੁਣਨ ਵਾਲਿਆਂ ਨੂੰ ਇਸ ਦੇ ਵਿੱਚ ਅਸੀਂ ਮਾਫੀ ਚਾਹਾਂਗੇ। ਪਰ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਅਸੀਂ ਡਾਕਟਰ ਮਨਜੀਤ ਕੌਰ ਜੀ ਦਾ, ਜਿਨ੍ਹਾਂ ਨੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ, ਸਾਡੇ ਨਾਲ ਜੁੜੇ, ਗੱਲਾਂ ਕੀਤੀਆਂ, ਤੇ ਡਾਕਟਰ ਮਨਜੀਤ ਜੀ ਬਹੁਤ ਬਹੁਤ ਸ਼ੁਕਰੀਆ। ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਹੋਵੋ ਅਗਰ ਆਵਾਜ਼ ਆ ਰਹੀ ਹੋਵੇ?
ਹਾਂਜੀ ਮੈਡਮ, ਬਿਲਕੁਲ ਜੀ, ਬਿਲਕੁਲ ਜੀ, ਮੇਰਾ ਆਪਣੇ ਸਾਰੇ ਭਾਰਤ ਵਾਸੀਆਂ ਲਈ, ਸਾਡੇ ਭਾਰਤ ਤੋਂ ਬਾਹਰ ਜਿਹੜੇ ਸਾਡੇ ਭਾਰਤੀ ਬੈਠੇ ਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਆਜ਼ਾਦੀ ਦਿਵਸ ਦੀਆਂ। ਪਰਮਾਤਮਾ ਕਰੇ ਕਿ ਅਸੀਂ ਹਮੇਸ਼ਾ ਆਜ਼ਾਦੀ ਦੀ ਸੋਚ ਦੇ ਨਾਲ ਆਜ਼ਾਦ ਬਣ ਕੇ ਅੱਗੇ ਵਧਦੇ ਜਾਈਏ। ਪਰਮਾਤਮਾ ਸਾਰਿਆਂ ਨੂੰ ਹੀ ਖੁਸ਼ੀਆਂ ਦੇਵੇ। ਇਸ ਦੇ ਨਾਲ ਹੀ ਮੈਂ ਇਹ ਵੀ ਕਹਾਂਗੀ ਸਾਰੇ ਸੰਸਾਰ ਦੇ ਲਈ ਇਹ ਅਰਦਾਸ ਕਰਦੀ ਹਾਂ ਪਰਮਾਤਮਾ ਦੇ ਅੱਗੇ, ਖੁਸ਼ ਰਹੋ, ਆਬਾਦ ਰਹੋ, ਆਜ਼ਾਦ ਰਹੋ।
ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ ਸਾਂਝ ਪਾਉਣ ਦੇ ਲਈ। ਸੋ ਦੋਸਤੋ, ਪ੍ਰੋਗਰਾਮ ਮੈਂ ਸੰਦੀਪ ਲਾਈਵ ਤੁਸੀਂ ਸੁਣ ਰਹੇ ਹੋ, ਹਲੇ ਬਹੁਤ ਸਾਰੀਆਂ ਜਾਣਕਾਰੀਆਂ ਬਾਕੀ ਨੇ ਜੀ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ, ਤੇ ਫਿਲਹਾਲ ਅੱਜ ਆਜ਼ਾਦੀ ਦਿਵਸ ਦੇ ਉੱਤੇ ਕਿ ਆਜ਼ਾਦੀ ਦਾ ਕੀ ਅਰਥ ਹੈ, ਵਿਕਾਸ ਦੇ ਰਾਹ ਦੇ ਉੱਤੇ ਅੱਗੇ ਵਧ ਕੇ ਦੇਸ਼ ਔਰ ਸਮਾਜ ਨੂੰ ਇੱਕ ਏਦਾਂ ਦੀ ਦਿਸ਼ਾ ਦੇਣਾ ਜਿਸ ਦੇ ਨਾਲ ਸਾਡੇ ਦੇਸ਼ ਜਿਹੜਾ ਹੈਗਾ ਉਹ ਹੋਰ ਵੀ ਵਧੇ ਫੁੱਲੇ, ਇਸ ਦੀ ਸੰਸਕ੍ਰਿਤੀ ਦੇ ਵਿੱਚ ਹੋਰ ਵੀ ਜਿਹੜੀ ਇੱਕ ਸੋਹਣੀ ਜੀ ਜਿਹੜੀ ਖੁਸ਼ਬੂ ਹੈ ਉਹ ਚਾਰੋ ਪਾਸੇ ਫੈਲੇ। ਸੋ ਏਦਾਂ ਦੀ ਆਜ਼ਾਦੀ ਜਿਹੜੀ ਹੈ ਸਾਨੂੰ ਮਿਲੇ ਜਿੱਥੇ ਹਰ ਬੱਚੇ ਨੂੰ ਜਿਹੜੇ ਨੇ ਛੋਟਾ ਜਿਹਾ ਬੱਚਾ ਜਿਹੜਾ ਜੇ ਬਹੁਤ ਗਰੀਬ ਲੋਕ ਹੁੰਦੇ ਨੇ ਕਈ ਰੋਟੀ ਵੀ ਨਹੀਂ ਮਿਲਦੀ, ਉਹਨਾਂ ਨੂੰ ਰੋਟੀ ਵੀ ਮਿਲੇ, ਖਾਣ ਨੂੰ ਰੋਟੀ ਮਿਲੇ, ਪਹਿਨਣ ਨੂੰ ਕੱਪੜਾ ਮਿਲੇ, ਰਹਿਣ ਨੂੰ ਘਰ ਮਿਲੇ, ਵਧੀਆ ਵਿਵਸਥਾ ਹੋਵੇ, ਸਾਡਾ ਰਹਿਣ ਸਹਿਣ ਤੋਂ ਲੈ ਕੇ ਸਾਡੀ ਪੜ੍ਹਾਈ, ਸਾਡੀ ਮੈਡੀਕਲ ਵਿਵਸਥਾ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਹਜੇ ਕਰਨੀਆਂ ਬਾਕੀ ਨੇ, ਤੇ ਬਿਲਕੁਲ ਇਹ ਆਸ ਕਰਦੇ ਹਾਂ ਕਿ ਹੌਲੀ ਹੌਲੀ ਅਸੀਂ ਬਿਲਕੁਲ ਜੀ ਇੱਕ ਦਿਨ ਇੱਕ ਵਧੀਆ ਇੱਕ ਜਿਹੜਾ ਦੇਸ਼ ਅਸੀਂ ਕਹਿ ਸਕਦੇ ਹਾਂ ਕਿ ਕਮੀਆਂ ਹਰ ਇੱਕ ਦੇਸ਼ ਦੇ ਵਿੱਚ ਹੁੰਦੇ, ਬਸ ਇਹ ਨਹੀਂ ਹੈ ਕਿ ਸਾਡਾ ਦੇਸ਼ ਵਧੀਆ ਨਹੀਂ ਹੈ, ਸਾਡਾ ਦੇਸ਼ ਬਹੁਤ ਵਧੀਆ ਹੈ ਬਹੁਤ ਸਾਰੇ ਪੱਖਾਂ ਦੇ ਉੱਤੋਂ ਨਾ, ਸਾਡਾ ਭਾਰਤ ਦੇਸ਼ ਦੀ ਬੜੀ ਵੱਡੀ ਮਹਾਨਤਾ ਵੀ ਹੈ, ਐਵੇਂ ਨਹੀਂ ਕੁਰਬਾਨੀਆਂ ਦਿੱਤੀਆਂ ਸਾਡੇ ਲੋਕਾਂ ਨੇ, ਸਾਡੇ ਸ਼ਹੀਦਾਂ ਨੇ, ਹਨਾ, ਇਸ ਦੇਸ਼ ਨੂੰ ਕੋਈ ਤਾਂ ਗੱਲ ਸੀ ਇਸ ਦੇਸ਼ ਦੇ ਵਿੱਚ ਜੋ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ, ਆਪਣੇ ਲੋਕਾਂ ਨੂੰ ਆਜ਼ਾਦ ਕਰਾਉਣ ਦੇ ਲਈ ਕੁਰਬਾਨੀਆਂ ਦਿੱਤੀਆਂ ਗਈਆਂ, ਬਹੁਤ ਕੁਛ ਕੀਤਾ ਗਿਆ। ਸੋ ਇਹ ਦੇਸ਼ ਜਿਹੜਾ ਬੜਾ ਪਿਆਰਾ ਹੈ, ਬਹੁਤ ਵਧੀਆ ਹੈ, ਜ਼ਰੂਰ ਕਮੀਆਂ ਨੇ, ਹਰ ਦੇਸ਼ ਦੇ ਵਿੱਚ ਕੋਈ ਨਾ ਕੋਈ ਕਮੀ ਹੁੰਦੀ ਹੈ, ਪਰ ਉਸ ਕਮੀਆਂ ਤੋਂ ਅਸੀਂ ਨਿਜ਼ਾਤ ਪਾ ਸਕਦੇ ਹਾਂ ਇੱਕ ਵਧੀਆ ਸੋਚ ਦੇ ਨਾਲ, ਚੰਗੀ ਸੋਚ ਦੇ ਨਾਲ, ਉਸਾਰੂ ਸੋਚ ਦੇ ਨਾਲ। ਤੇ ਜੀ, ਮੇਰੇ ਖਿਆਲ ਨਾਲ ਇਸ ਤੋਂ ਪਹਿਲਾਂ ਕਿ ਆਪਾਂ ਗੀਤ ਵੱਲ ਚੱਲੀਏ, ਕਾਲਰ ਆ ਗਏ ਨੇ ਸਾਡੇ ਕੋਲ ਜੀ, ਸਵਾਗਤ।
ਹਾਂਜੀ, ਸਤਿ ਸ੍ਰੀ ਅਕਾਲ ਸੁਦੀਪ, ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਤੇ ਭੈਣ ਜੀ ਹੁਣਾਂ ਨੂੰ ਵੀ ਸਤਿ ਸ੍ਰੀ ਅਕਾਲ
ਜੀ।
ਸਭ ਤੋਂ ਪਹਿਲਾਂ ਮੈਂ ਪਾਠ ਸ਼ਰਮਾ ਬੋਲ ਰਿਹਾ ਨਿਊਯਾਰਕ ਤੋਂ ਜੀ।
ਹਾਂਜੀ, ਕੀ ਕਹਿਣਾ ਚਾਹੋਗੇ?
ਸਭ ਤੋਂ ਪਹਿਲਾਂ 15 ਅਗਸਤ ਦੀਆਂ ਬਹੁਤ ਬਹੁਤ ਮੁਬਾਰਕਾਂ। ਇਸ ਦੇ ਦਿਨ ਸਾਡਾ ਦੇਸ਼ ਆਜ਼ਾਦ ਹੋਇਆ ਸੀ ਤੇ ਇਹ ਆਜ਼ਾਦੀ ਭਾਰਤ ਦੇ ਸਪੂਤਾਂ ਦੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਹੋਰ ਲੱਖਾਂ ਲੋਕਾਂ ਨੇ ਸ਼ਹੀਦੀਆਂ ਪਾਈਆਂ। ਤੇ ਮੇਰਾ ਮੰਨਣਾ ਇਹ ਆ ਵੀ ਇਹ ਜਿਹੜੀ ਆਜ਼ਾਦੀ ਆ ਇਹ ਤੁਹਾਡੀ ਸੋਚ ਤੇ ਡਿਪੈਂਡ ਕਰਦੀ ਆ, ਤੁਸੀਂ ਕਿਸ ਢੰਗ ਨਾਲ ਆਪਣੀ ਲਾਈਫ ਨੂੰ ਜੀਣਾ ਚਾਹੁੰਦੇ ਆ। ਜੇ ਤੁਸੀਂ ਆਪਣੀ ਲਾਈਫ ਨੂੰ ਵਧੀਆ ਢੰਗ ਨਾਲ ਨਹੀਂ ਜੀਣਾ ਚਾਹੁੰਦੇ, ਤੁਸੀਂ ਆਜ਼ਾਦ ਹੁੰਦੇ ਵੀ ਤੁਸੀਂ ਗੁਲਾਮ ਹੀ ਆ। ਤੇ ਤੁਸੀਂ ਕਿਸੇ ਵੀ ਮਹਿਕਮੇ ਵਿੱਚ ਦੇਖ ਲਓ, ਜਦੋਂ ਅਸੀਂ ਸਰਕਾਰ ਚਾਹੁੰਦੇ ਹਾਂ ਅਸੀਂ ਉਹ ਕਈ ਬੰਦੇ, ਮੈਂ ਸਾਰਿਆਂ ਦੀ ਨੀ ਗੱਲ ਕਰਦਾ, ਕੁਛ ਬੰਦੇ ਆਪਣੇ ਸ਼ਰਾਬ ਦੀ ਬੋਤਲ ਪਿੱਛੇ ਜਾਂ 500 ਪਿੱਛੇ ਉਹ ਆਪਣੀ ਵੋਟ ਦਾ ਮਤਲਬ ਉਹ ਗਲਤ ਵਰਤੋਂ ਕਰਦੇ ਆ, ਸਰਕਾਰ ਖੁਦ ਹੀ ਚਾਹੁੰਦੇ ਆ। ਤੇ ਉਹ ਸਰਕਾਰਾਂ ਦੇ ਵਿੱਚ ਕਰਪਸ਼ਨ ਵੀ ਇੰਨੀ ਹੁੰਦੀ ਆ, ਕਹਿਣ ਦਾ ਮਤਲਬ ਵੀ ਉਹ ਤੁਸੀਂ ਕੋਈ ਵੀ ਕੰਮ ਤੁਹਾਡਾ ਉਹ ਰਿਸ਼ਵਤ ਤੋਂ ਬਗੈਰ ਨਹੀਂ ਹੋ ਸਕਦਾ। ਤੇ ਫਿਰ ਦੂਸਰਾ ਪੋਲੀਟਿਕਸ ਵੀ ਦਖਲ ਅੰਦਾਜ਼ੀ, ਜੇ ਕਿਸੇ ਤੇ ਕੋਈ ਕੇਸ ਹੋ ਜਾਂਦਾ, ਕੋਈ ਕਤਲ ਦਾ ਕੇਸ ਹੋ ਜਾਂਦਾ, ਕੋਈ ਚਲੋ ਬਲਾਤਕਾਰ ਦਾ ਕੇਸ ਹੋ ਜਾਂਦਾ ਤੇ ਉਹ ਕਿਸੇ ਬਲੈਸਟਰ ਦੀ ਕਾਲ ਚੱਲ ਜਾਂਦੀ ਆ ਤੇ 15-15-20 ਸਾਲ ਕੇਸ ਲਟਕਦਾ ਰਹਿੰਦਾ। ਜਦਕਿ 100 ਦੀ ਕੰਟਰੀਆਂ ਵਿੱਚ ਇਹੋ ਜਿਹਾ ਨਹੀਂ, ਜਿੱਦਾਂ ਮੈਂ ਹੁਣ ਨਿਊਯਾਰਕ ਇੱਥੇ ਰਹਿ ਰਿਹਾ, ਇੱਥੇ ਜੇ ਕੋਈ ਕਿਸੇ ਨੂੰ ਵੀ ਮਤਲਬ ਕੋਈ ਪੁਲਿਸ ਦਾ ਕਰਮਚਾਰੀ ਆ, ਉਹਨੂੰ ਪੋਲੀਟਿਕਸ ਦਾ ਕੋਈ ਵੀ ਲੀਡਰ ਆ, ਜੇ ਉਹਨੂੰ ਉਹ ਕਾਲ ਵੀ ਕਰਦਾ।
ਪਾਲ ਜੀ, ਬਹੁਤ ਸਾਰੀਆਂ ਕਮੀਆਂ ਨੇ, ਬਹੁਤ ਸਾਰੀਆਂ ਕਮੀਆਂ ਨੇ, ਅਸੀਂ ਗੱਲ ਕਰ ਚੁੱਕੇ ਹਾਂ, ਪਰ ਚਲੋ ਥੋੜਾ ਜਿਹਾ ਵੱਖਰਾ ਸੋਚਦੇ ਆ। ਹੁਣ ਕੁਛ ਪੋਜ਼ਿਟਿਵ ਲੱਗਦਾ ਆਪਣੇ ਦੇਸ਼ ਦੇ ਵਿੱਚ? ਕੋਈ ਇਹੋ ਜਿਹੀ ਚੀਜ਼ ਨਜ਼ਰ ਆਉਂਦੀ ਹੈ ਜਿਹੜੀ ਤੁਹਾਨੂੰ ਲੱਗਦੀ ਕਿ ਵਾਕਈ ਸਾਡੇ ਦੇਸ਼ ਚ ਬਹੁਤ ਵਧੀਆ? ਕੋਈ ਇੱਕ ਚੀਜ਼ ਜਿਹੜੀ ਤੁਹਾਨੂੰ
ਬਹੁਤ ਵਧੀਆ? ਬਹੁਤ ਇੱਕ ਨਹੀਂ, ਬਹੁਤ ਵਧੀਆ ਇੱਕ ਨਹੀਂ, ਬਹੁਤ ਵਧੀਆ ਚੀਜ਼ਾਂ ਹੈਗੀਆਂ ਆਪਣੇ ਦੇਸ਼ ਵਿੱਚ। ਅਸੀਂ ਜਿਹੜੇ ਵੀ ਹੁਣ ਬਾਹਰਲੇ ਕੰਟਰੀਆਂ ਚ ਰਹੇ ਹਾਂ, ਜੋ ਆਪਣਾ ਕਲਚਰ ਆ, ਆਪਣਾ ਸੱਭਿਆਚਾਰ ਆ, ਆਪਣਾ ਖਾਣਾ ਹੈ, ਇੱਥੇ ਬਾਹਰ ਰਹਿੰਦੇ ਹੋਏ ਵੀ ਕਿਉਂ ਬੰਦੇ ਉਹ ਸਾਲ ਦੀ ਸਾਲ ਮਤਲਬ ਆਪਣੇ ਇੰਡੀਆ ਨੂੰ ਜਾਂਦੇ ਆ, ਉਹ ਆਪਣੀ ਮਿੱਟੀ ਨਾਲ, ਉਹ ਆਪਣੇ ਵਤਨ ਦੇ ਨਾਲ ਜੁੜੇ ਹੁੰਦੇ ਆ। ਉਹਨਾਂ ਦਾ ਕਹਿਣ ਦਾ ਮਤਲਬ ਵੀ ਉਹ ਹਰ ਟਾਈਮ ਉਹਨਾਂ ਦਾ ਧਿਆਨ ਪਿੱਛੇ ਹੁੰਦਾ, ਚਾਹੇ ਕਿਸੇ ਵੀ ਉੱਥੇ ਫੈਮਿਲੀ ਭੈਣ ਭਰਾ ਰਹਿੰਦੇ ਆ, ਚਾਹੇ ਕਿਸੇ ਦੇ ਨਹੀਂ ਰਹਿੰਦੇ। ਤੇ ਉਹ ਜਿਹੜਾ ਕੁਛ ਵੀ ਆ ਉਹ ਆਪਣਾ ਵਤਨ ਜਿਹੜਾ ਉਹ ਆਪਣਾ ਹੀ ਆ। ਇੱਥੇ ਠੀਕ ਆ, ਅਸੀਂ ਪੈਸੇ ਦੀ ਕਮਾਉਣ ਦੀ ਖਾਤਰ ਇੱਥੇ ਆਏ ਆ, ਮਜ਼ਬੂਰੀਆਂ ਕਾਰਨ ਜਾਂ ਕੁਛ ਵੀ ਆ, ਤੇ ਲੇਕਿਨ ਇੱਕ ਚੀਜ਼ ਤੋਂ ਇਲਾਵਾ ਬਾਕੀ ਉੱਥੇ ਸਭ ਕੁਛ ਸਹੀ ਆ ਮੇਰੇ ਹਿਸਾਬ ਨਾਲ। ਕੋਈ ਇੱਦਾਂ ਦੇ ਕੰਮ ਹੋ ਜਾਣੇ ਵੀ ਜਿਹੜੇ ਉੱਥੇ
ਸਭ ਕੁਛ ਵਧੀਆ ਹੋਏਗਾ। ਬਹੁਤ ਸ਼ੁਕਰੀਆ ਜੀ ਤੁਹਾਡਾ ਸਾਂਝ ਪਾਉਣ ਦੇ ਲਈ, ਥੈਂਕ ਯੂ ਸੋ ਮਚ। ਸੋ ਗੁਰਿੰਦਰਪਾਲ ਸਿੰਘ ਜੀ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਇੱਕ ਗੀਤ ਦੀ ਫਰਮਾਇਸ਼ ਭੇਜੀ ਹੈ ਜੀ ਮੇਰੇ ਕੋਲ, ਤੇ ਆਪਾਂ ਗੀਤ ਦੇ ਵੱਲ ਚੱਲਦੇ ਹਾਂ ਤੇ ਉਸ ਤੋਂ ਬਾਅਦ ਅੱਜ ਜਿਹੜੀ ਮੁੱਖ ਖਬਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ।
ਚਿੜੀਆਂ ਕੌਮਾਂ ਦੇ ਵਿੱਚ ਜੰਗਾਂ, ਲਾਲੀ ਕਿਵੇਂ ਵਿਖਾਈ ਰੰਗਾਂ, ਚਿੜੀਆਂ ਕੌਮਾਂ ਦੇ ਵਿੱਚ ਜੰਗਾਂ, ਲਾਲੀ ਕਿਵੇਂ ਵਿਖਾਈ ਰੰਗਾਂ, ਟੁੱਟੀਆਂ ਲਾਵਾਂ ਵੇਲੇ ਵੰਗਾਂ, ਟੁੱਟੀਆਂ ਲਾਵਾਂ ਵੇਲੇ ਵੰਗਾਂ, ਦਾਦੀ ਮਿੰਦਰ ਬਾਪੂ ਗੱਲਾਂ ਦੱਸ ਲਾਹੌਰ ਦੀਆਂ, ਹੋ ਮੈਨੂੰ ਫੇਰ ਤੂੰ
ਜੀ ਰਣਜੀਤ ਬਾਵਾ ਦੀ ਆਵਾਜ਼ ਚ ਜੀ ਇੱਕ ਬੜਾ ਇਮੋਸ਼ਨਲ ਜਿਹਾ ਗੀਤ ਆਪਾਂ ਸੁਣਿਆ ਹੈ ਲਾਹੌਰ ਤੇ ਦੇਖਦੇ ਹਾਂ ਜੀ ਸਾਡੇ ਅਗਲੇ ਸਰੋਤੇ ਕੀ ਕਹਿੰਦੇ ਨੇ ਜੀ ਸਵਾਗਤ ਪ੍ਰੋਗਰਾਮ ਚ
ਹਾਂਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਤੇ ਸਾਰੇ ਲਿਸਨਰ ਨੂੰ ਸਤਿ ਸ੍ਰੀ ਅਕਾਲ ਤੇ ਆਜ਼ਾਦੀ ਦਿਵਸ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਜਿਹੜਾ ਟੌਪਿਕ ਚੱਲ ਰਿਹਾ ਉਹਦਾ ਤਾਂ ਕੋਈ ਔੜਕ ਨਹੀਂ ਹਾਂਜੀ ਆਵਾਜ਼ ਨਹੀਂ ਆ ਰਹੀ ਠੀਕ
ਹਾਂਜੀ ਹਾਂਜੀ
ਹਾਂਜੀ ਤੇ ਇਹ ਮੈਂ ਤਾਂ ਇਹ ਆਜ਼ਾਦੀ ਬਾਰੇ ਇੱਕ ਗੱਲ ਕਹੂੰਗਾ ਜੀ ਜਦੋਂ ਅਸੀਂ ਇੰਡੀਆ ਰਹਿੰਦੇ ਤੇ ਸਾਨੂੰ ਵੀ ਕੋਈ ਪਤਾ ਨਹੀਂ ਸੀ ਲੱਗਦਾ ਕਿ ਆਜ਼ਾਦੀ ਦਾ ਮਾਇਨੇ ਕੀ ਆ ਹਾਂ ਇਹ ਜ਼ਰੂਰ ਆ ਜਦੋਂ ਜੋਬ ਲੈਣੀ ਸੀ ਉਸ ਵੇਲੇ ਏਦਾਂ ਦਾ ਲੱਗਦਾ ਸੀ ਵੀ ਕੋਈ ਸਾਨੂੰ ਉਦੋਂ ਮਾਇੰਡ ਏਦਾਂ ਦੇ ਸਿਸਟਮ ਚ ਅਸੀਂ ਉਸ ਤਰ੍ਹਾਂ ਇਸ ਤਰ੍ਹਾਂ ਮਿਕਸ ਹੋਏ ਸੀਗੇ ਤੇ ਅਸੀਂ ਵੀ ਪੈਸੇ ਲੈ ਕੇ ਚੱਕੀ ਫਿਰਦੇ ਕਿ ਸਾਨੂੰ ਅਸੀਂ ਪੈਸੇ ਲੈ ਕੇ ਜੋਬ ਲੈ ਲਈਏ ਜਾਂ ਪੈਸੇ ਲੈ ਕੇ ਆਹ ਕੰਮ ਕਰ ਲਈਏ ਲਾਈਨ ਨੀ ਲੱਗਣਾ ਮੋਹਰੇ ਹੋ ਕੇ ਬੈਂਕ ਉਹ ਜਦੋਂ ਫਿਰ ਅਸੀਂ ਇੱਥੇ ਆ ਕੇ ਮੈਂ ਬਾਹਰ ਆਇਆ ਤਾਂ ਇੱਥੇ ਆ ਕੇ ਅਸੀਂ ਇਹਨਾਂ ਨਾਲ ਕੰਪੇਅਰ ਕੀਤਾ ਵੀ ਸਾਡੇ ਮੁਲਕ ਦਾ ਸਿਸਟਮ ਤੇ ਇੱਥੇ ਦੇ ਸਿਸਟਮ ਚ ਕਿਆ ਫਰਕ ਵਾ ਫਿਰ ਫਿਰ ਥੋੜਾ ਜਿਹਾ ਕੰਪੇਅਰ ਐਂਡ ਕੰਟਰਾਸਟ ਕੀਤਾ ਫਿਰ ਹਾਂ ਉੱਥੇ ਕੋਈ ਚੀਜ਼ਾਂ ਉੱਥੇ ਵੀ ਵਧੀਆ ਹੈਗੀਆਂ ਆ ਇੱਥੇ ਜਿਹੜੀਆਂ ਇੱਥੇ ਦਾ ਸਿਸਟਮ ਜਿਹੜਾ ਇੱਥੇ ਵੀ ਵਧੀਆ ਆ ਉਹ ਇੱਥੇ ਗੋਰਾ ਕਾਲਾ ਕੋਈ ਵੀ ਬੰਦਾ ਹੋਵੇ ਜੇ ਬੈਂਕ ਚ ਖੜਿਆ ਤਾਂ ਲਾਈਨ ਚ ਲੱਗਣਾ ਸਾਡੇ ਪਹਿਲਾਂ ਅਸੀਂ ਜਾਣਾ ਸਾ ਮੋਹਰੇ ਚਲ ਜਾਣਾ ਉਹਨਾਂ ਨੇ ਕਹਿਣਾ ਉਹ ਕੰਮ ਮੁੰਬਈ ਉੱਥੇ ਆਓ ਤੁਸੀਂ ਉਹ ਇੱਦਾਂ ਦੇ ਸਿਸਟਮ ਜਿਹੜੀ ਇੱਕ ਆਜ਼ਾਦੀ ਸੀ ਇਹ ਨੀ ਹੈਗਾ ਵੈਸੇ ਇੱਥੇ ਦੇ ਗੁਲਾਮ ਉਹ ਫਿਰ ਸਿਸਟਮ ਦੇ ਵਿੱਚ ਆ ਕੇ ਪਤਾ ਲੱਗਦਾ ਹਜੇ ਵੀ ਅਸੀਂ ਇੱਥੇ ਬੇਸ਼ੱਕ ਸਾਰੇ ਧਰਮਾਂ ਦੀ ਧਰਮ ਨਿਰਪੱਖਤਾ ਹਰ ਇੱਕ ਤਰ੍ਹਾਂ ਨੂੰ ਜਿੱਦਾਂ ਮਰਜ਼ੀ ਮੰਨੋ ਕੋਈ ਕਿਸੇ ਨੂੰ ਕਹਿੰਦਾ ਪਰ ਫਿਰ ਵੀ ਮੈਂ ਹਜੇ ਇਸ ਗੱਲ ਦਾ ਮੈਂ ਦੱਸ ਦਿੰਦਾ ਕਿ ਇੰਡੀਆ ਦੇ ਵਿੱਚ ਚਾਰੇ ਧਰਮਾਂ ਦੇ ਨਾਲ ਸੰਬੰਧਿਤ ਗਜ਼ਟਡ ਛੁੱਟੀਆਂ ਸਰਕਾਰੀ ਛੁੱਟੀਆਂ ਹੁੰਦੀਆਂ ਜਦਕਿ ਹਜੇ ਬਾਹਰਲੇ ਕਿਸੇ ਕੰਟਰੀ ਵਿੱਚ ਇਹ ਨਹੀਂ ਹੁੰਦੀਆਂ ਸਿਰਫ ਜਾਂ ਮੁਸਲਿਮ ਜਾਂ ਹੋਰ ਸੰਬੰਧਿਤ ਹੁੰਦੀਆਂ ਸਾਡੇ ਤਾਂ ਚਾਰੇ ਧਰਮਾਂ ਦੇ ਸੰਬੰਧਿਤ ਛੁੱਟੀਆਂ ਹੁੰਦੀਆਂ ਲੇਕਿਨ ਅਮਰੀਕਾ ਦੇ ਵਿੱਚ ਸਿਰਫ ਕ੍ਰਿਸਚੀਅਨ ਧਰਮ ਦੇ ਬੇਸ ਤੇ ਛੁੱਟੀਆਂ ਹੁੰਦੀਆਂ ਸਾਡੀ ਦੀਵਾਲੀ ਜਾਂ ਈਦ ਦੀ ਛੁੱਟੀ ਨਹੀਂ ਹੁੰਦੀ ਹਾਂਜੀ ਇਹ ਇੱਕ ਮੈਂ ਚੀਜ਼ ਦੇਖੀ ਆ ਕਿ ਬੇਸ਼ੱਕ ਇੱਥੇ ਧਰਮ ਦੀ ਆਜ਼ਾਦੀ ਆ ਲੇਕਿਨ ਉਹਨਾਂ ਦੇ ਨਾਲ ਸਾਨੂੰ ਕੋਈ ਛੁੱਟੀ ਜਾਂ ਸਰਕਾਰੀ ਕੋਈ ਇੱਦਾਂ ਦੀ ਹੈ ਨਹੀਂ ਤੇ ਬਾਕੀ ਜਿਹੜਾ ਆਪਣਾ ਕਲਚਰ ਉਹ ਤਾਂ ਆਪਣੇ ਕਲਚਰ ਆ ਪਰ ਸਾਡਾ ਸਿਸਟਮ ਮੈਂ ਪੋਲੀਟੀਕਲ ਸਿਸਟਮ ਦੀ ਗੱਲ ਕਰਦਾ ਪੋਲੀਟੀਕਲ ਸਿਸਟਮ ਥੋੜਾ ਚੇਂਜ ਕਰਨ ਵਾਲਾ
ਸਟੂਡੀਓ ਨੰਬਰ ਹੈ ਜੀ ਤੇ ਖਬਰਾਂ ਦੇ ਵੱਲ ਵਧੀਏ ਕਿਉਂਕਿ ਸਮਾਂ ਆਪਣੇ ਕੋਲ ਥੋੜਾ ਹੈ ਤੇ ਮੈਨੂੰ ਲੱਗਦਾ ਕਿ ਖਬਰਾਂ ਦੇ ਵੱਲ ਚੱਲਦੇ ਆ ਕਿ ਇਸ ਵਕਤ ਜਿਹੜੀ ਮੁੱਖ ਖਬਰ ਹੈ ਉਹ ਕੀ ਆ ਰਹੀ ਹੈ ਜੀ ਮੈਂ ਪੰਜਾਬ ਦੀ ਖਬਰ ਤੋਂ ਸ਼ੁਰੂਆਤ ਕਰਾਂਗੀ ਬਿਲਕੁਲ ਅੱਜ ਆਜ਼ਾਦੀ ਦਿਹਾੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀਆਂ ਦੇ ਲਈ ਵੱਡੇ ਵੱਡੇ ਐਲਾਨ ਕੀਤੇ ਨੇ ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਅਰਥ ਵਿਵਸਥਾ ਨੂੰ ਮੁੜ ਵਿਕਾਸ ਦੀ ਲੀਹ ਤੇ ਲਿਆਉਣ ਤੱਕ ਉਹ ਆਰਾਮ ਨਹੀਂ ਕਰਨਗੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੀ ਕਿ ਸਰਕਾਰੀ ਖੇਤਰ ਵਿਚ 1,00,000 ਨੌਕਰੀਆਂ ਸਣੇ ਕੁਲ 6,00,000 ਨੌਜਵਾਨਾਂ ਨੂੰ ਆਉਂਦੇ 2 ਸਾਲਾਂ ਵਿਚ ਨੌਕਰੀਆਂ ਦਿੱਤੀਆਂ ਜਾਣਗੀਆਂ ਆਪਣੇ ਆਜ਼ਾਦੀ ਦਿਹਾੜੇ ਦੇ ਭਾਸ਼ਣ ਦੇ ਦੌਰਾਨ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ 50,000 ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਵਿੱਤੀ ਸਾਲ 2021 ਅਤੇ ਹੋਰ 50,000 ਨੌਕਰੀਆਂ ਵਿੱਤੀ ਸਾਲ 2022 ਦੇ ਦੌਰਾਨ ਦਿੱਤੀਆਂ ਜਾਣਗੀਆਂ ਉਦਯੋਗਾਂ ਨੂੰ ਸੂਬੇ ਵਿਚ ਨਿਵੇਸ਼ ਕਰਨ ਲਈ ਪ੍ਰੋਤਸਾਹਨ ਦੇਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ 63,000 ਕਰੋੜ ਰੁਪਏ ਦਾ ਨਿਵੇਸ਼ ਜ਼ਮੀਨੀ ਪੱਧਰ ਤੇ ਹੋ ਚੁੱਕਾ ਹੈ ਜਿਸ ਦੇ ਨਾਲ ਸੂਬੇ ਵਿਚ 2,00,000 ਨੌਜਵਾਨਾਂ ਨੂੰ ਰੁਜ਼ਗਾਰ ਦੀ ਸਮਰੱਥਾ ਹੈ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿਚ ਉਨ੍ਹਾਂ ਦੀ ਸਰਕਾਰ ਬੇਜ਼ਮੀਨੇ ਕਿਸਾਨਾਂ ਤੇ ਕਿਰਤੀਆਂ ਦਾ 520 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਕਰਜ਼ਾ ਮੁਆਫ਼ ਦੀ ਸਕੀਮ ਤਹਿਤ ਹੁਣ ਤੱਕ 5,62,000 ਕਿਸਾਨਾਂ ਦਾ 4,700 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਜਾ ਚੁੱਕਾ ਹੈ ਕੈਪਟਨ ਮੁਤਾਬਕ ਸੂਬਾ ਸਰਕਾਰ ਜਲਦੀ ਹੀ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਦੀ ਰੱਖਿਆ ਤੇ ਖੇਤੀਬਾੜੀ ਜ਼ਮੀਨ ਤੇ ਕਿਰਾਏਦਾਰਾਂ ਦੇ ਅਧਿਕਾਰਾਂ ਸਬੰਧੀ ਨਵਾਂ ਲੈਂਡ ਲੀਜ਼ਿੰਗ ਕਾਨੂੰਨ ਲੈ ਕੇ ਆ ਰਹੀ ਹੈ ਚੌਧਰੀ ਜੀ ਜੇ ਅਸੀਂ ਗੱਲ ਕਰੀਏ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਆਜ਼ਾਦੀ ਦਿਹਾੜੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਓਲੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ 74ਵੇਂ ਸੁਤੰਤਰਤਾ ਦਿਹਾੜੇ ਦੀ ਵਧਾਈ ਦਿੱਤੀ ਔਰ ਇਸੇ ਦੇ ਨਾਲ ਉਨ੍ਹਾਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਇਕ ਅਸਥਾਈ ਮੈਂਬਰ ਦੇ ਵਜੋਂ ਭਾਰਤ ਦੀ ताजा चोण नूं वी वधाई दित्ती है। विदेश मंत्रालय ने कहा कि इस दौरान दोवां देशां ने कोरोना वायरस महामारी दे प्रभाव नूं घटाउण लई कीतियां जा रहियां कोशिशां दे संदर्भ दे विच आपसी एकता दा प्रगटावा कीता है। पीएम मोदी ने इस संबंध च नेपाल नूं भारत दी निरंतर सहायता दी पेशकश कीती है। दस दईए कि पिछले दिनी भारत ते नेपाल विचाले तनाव चल रहा है। नेपाल ने मई च एक नवा राजनीतिक नक्शा जारी कीता है। उन्हां भारत विच होण दा दावा करन वालियां थावां वी शामिल कीतियां ने। नेपाल दे इस फैसले दे नाल दोवां देशां दे विचाले संबंधां च होर खटास वध गई है। भारतीय राजदूत विजय मोहन कवात्रा ते नेपाल दे विदेश सकत्तर शंकर दास पैरागे 17 अगस्त नूं दवली गल्लबात करनगे। मई विच नेपाल दे नवे राजनीतिक नक्शे दे जारी होण करके दोवां देशां दे संबंधां विच तनाव पैदा होण तों बाद इह पहला मुख संवाद होवेगा। दूजे ही पासे जी खबर सांझी करिए, पंजाब पुलिस ने विरसा सिंह वलटोहा उन्हां दे पुत्तर गौरव दीप वलटोहा पीए संदीप सिंह श्रोमणी अकाली दल दे उप प्रधान भाई मनजीत सिंह सने 19 व्यक्तियां दे खिलाफ केस दर्ज कीता। इस सब लोक खेमकरण तों विधायक सुखपाल सिंह भुल्लर दा पुतला फूकन जा रहे सीगे ते पुलिस दे वल्लों दायर FIR दे मुताबिक वलटोहा अपने वर्करां दे समेत मौजूदा MLA ते सरकार दे विरुद्ध फूक मजारा करने के लिए इकट्ठे हुए सन। पुलिस के मुताबिक 1000 की गिनती के करीब इकट्ठे इन वर्करा ने सोशल डिस्टेंसिंग का ध्यान नहीं रखा ते ना ही मास्क पाया होया सीगा। खैर दोस्तों, एक गीत दे वल चलदे आं ते उस बाद कुछ होर जानकारियां लेके हाजिर होवांगे। जुड़े रहना इसी तरह रेडियो चन परदेसी दे नाल।
जाटा राही आ गया सी बार नूं उत्थे कोई दिसया नहीं रा होर केड़ा दस मैनू सजना पंजाब छड़ने दा चिड़िया सी चा होर केड़ा दस मैनू सजना पंजाब छड़ने दा चिड़िया सी चा ओ हाथ रब दा लगदा आकाश है ते देवतियां वर के ने तारे जे साब दा बना दा पंजाब नूं किथे पाने सी रंग जे सावदा वलैतना पंजाब नूं किथे बणने सी रंगले चुबारे उथे हर पिंड विच दो दो साधने इना पखंडियां चो रब नहीं लभदे इथे लोड़ो वत नास तकने ता भी ह्यूमैनिटी दे बड़े नेड़े लगदे इथे लोड़ो वत नास तकने इंसानियत दे ने नेड़े लगदे बने हर कोई ठेकेदार कौम दा दस की लिखा की दे बारे जे सावदा वलैत ना पंजाब नूं किथे बणने सी रंगले चुबारे जे सावदा वलैत ना पंजाब नूं किथे बणने सी रंगले चुबारे जदों चक चक टंग देसी पिंडा चो सारे ही विदोशे पुत मावा दे उदों इन्ना ने बुकला च सांभे सी झुंड फिर देसी चकने नुकामा दे उदों इन्ना ने बुकला च सांभे सी झुंड फिर देसी चकने नुकामा दे कादी ऐ आजादी अज भी गुलामिया लख लानता तेरे ते सरकारे जे सावदा वलैत ना पंजाब नूं किथे बणने सी रंगले चुबारे जे सावदा वलैत ना पंजाब नूं किथे बणने सी रंगले चुबारे ਮਾਰ ਲਿਆ ਸਾਨੂੰ ਮਾੜੀ ਨੀਤੀਆਂ ਨੇ ਉਂਜ ਦੇਸ਼ ਮੇਰੇ ਵਰਗਾ ਕੋਈ ਦੇਸ਼ ਨਾ ਜੇ ਉੱਥੇ ਮਿਲੇ ਮਿਹਨਤ ਦਾ ਪੂਰਾ ਮੁੱਲ ਕਦੇ ਆਉਂਦੇ ਅਸੀਂ ਪਰਦੇਸ਼ ਨਾ ਜੇ ਉੱਥੇ ਮਿਲੇ ਮਿਹਨਤ ਦਾ ਪੂਰਾ ਮੁੱਲ ਤਾਂ ਕਦੇ ਆਉਂਦੇ ਅਸੀਂ ਪਰਦੇਸ਼ ਨਾ ਜਸੜਾ ਵੇ ਟੇਕ ਮੱਥਾ ਮਿੱਟੀ ਨੂੰ ਜਿੱਥੇ ਪੈਰ ਪਾਏ ਗੁਰੂ ਪੀਰਾਂ ਸਾਰੇ ਜੇ ਸਾਵਦਾ ਵਡਾ ਲਣਾ ਪੰਜਾਬ ਨੂੰ ਕਿੱਥੇ ਬਣੇ ਸਿਰੰ ਕਿਲੇ ਚੁਬਾਰੇ ਜੇ ਸਾਵਦਾ ਵਡਾ ਲਣਾ ਪੰਜਾਬ ਨੂੰ ਕਿੱਥੇ ਬਣੇ ਸਿਰੰ ਕਿਲੇ ਚੁਬਾਰੇ
ਕਾਲੇ ਕੀ ਕਰਦਾ ਕੱਲ ਨੂੰ ਬੱਚਿਆਂ ਨੂੰ ਕਮਾ ਲਈਏ
ਬਾਈ ਉਹੀ ਟਰੱਕ ਦੀ ਸਰਵਿਸ ਜਿੰਨੇ ਕਮਾਉਣੇ ਆ ਉਨੇ ਲਾਉਣੇ ਆ ਉਹ ਗੱਲ ਹੋਈ ਪਈ ਹੈ
ਉਹ ਬਾਹਲੇ ਚੱਕਰਾਂ ਚ ਪਿਆ ਫਿਰਦਾ ਤੂੰ ਪਿਛਲੇ ਹਫਤੇ ਵੀ ਸਰਵਿਸ ਕਰਾਈ ਜਾਂਦਾ ਸੀ
ਬਾਈ ਜਿੰਨੇ ਗੇੜੇ ਉਨੀ ਸਰਵਿਸ ਆ ਮੈਂ ਤਾਂ ਤੰਗ ਆਇਆ ਪਿਆ ਇਹਨਾਂ ਕੰਮਾਂ ਤੋਂ
ਮੇਰੀ ਮੰਨ ਤੂੰ ਅਕਾਲ ਟਰੱਕ ਐਂਡ ਟ੍ਰੇਲਰ ਆਲੇ ਕੋ ਜਾ ਨਾਲੇ ਰੇਟ ਵਾਜਬ ਲਾਉਂਦੇ ਨੇ ਨਾਲੇ ਤਸੱਲੀ ਬਖਸ਼ ਕੰਮ ਕਰਦੇ ਨੇ ਤੈਨੂੰ ਬਾਰ ਬਾਰ ਗੇੜੇ ਮਾਰਨ ਦੀ ਲੋੜ ਨੀ ਪੈਣੀ
ਫੇਰ ਤਾਂ ਬਾਈ ਮੈਂ ਹੁਣੀ ਜਾਣਾ ਤੇ ਕੱਲ ਦਾ ਪ੍ਰੋਗਰਾਮ ਫਿਰ ਪੱਕਾ ਹੀ ਰੱਖ
ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ ਡੀਓਟੀ ਸੇਫਟੀ ਇੰਸਪੈਕਸ਼ਨਸ ਕਰਦੇ ਹੈ ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ ਟਾਇਰ ਇੰਸਟਾਲੇਸ਼ਨ ਇਲੈਕਟ੍ਰਿਕ ਐਂਡ ਡਾਇਗਨੋਸ ਰੀਬਿਲ ਟ੍ਰਾਂਸਮਿਸ਼ਨ ਡਿਫਰੈਂਸ਼ੀਅਲ ਤੇ ਕਲਚ ਜੋਬਸ ਆਇਲ ਚੇਂਜ ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ ਇਹ MPI ਅਪਰੂਵਡ ਨੇ ਔਰ ਹਾਂ ਇਹ ਸੀਜ਼ਨਲ ਸਰਵਿਸਿਜ਼ ਵੀ ਪ੍ਰੋਵਾਈਡ ਕਰਦੇ ਹੈ 24 ਘੰਟੇ 7 ਦਿਨ ਦੀ ਸਰਵਿਸਿਜ਼ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ
204-409-2000 ਜਾਂ ਫਿਰ ਕਾਲ ਕਰੋ 204-770-0460
ਰੇਡੀਓ ਚੰਨ ਪਰਦੇਸੀ ਦਾ ਨਾਮ ਲੈਣ ਤੇ ਸਪੈਸ਼ਲ ਡਿਸਕਾਊਂਟ ਵੀ ਪਾਓ ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਸਿਟੀ ਟਰੱਕ ਐਂਡ ਟਾਇਰ ਰਿਪੇਅਰ ਕੈਂਸਰ ਸਿਟੀ ਕੈਂਸਰ ਜਿੱਥੇ ਟ੍ਰੇਲਰ ਰਿਪੇਅਰ ਆਇਲ ਚੇਂਜ ਬ੍ਰੇਕ ਸਰਵਿਸ DPF ਕਲੀਨ ਰੋਡ ਸਰਵਿਸ APU ਸਰਵਿਸ AC ਵਰਕ ਇਲੈਕਟ੍ਰੀਸ਼ੀਅਨ ਵਰਕ ਵੈਲਡਿੰਗ DOT ਐਨੂਅਲ ਇੰਸਪੈਕਸ਼ਨ ਰਿਫਰ ਯੂਨਿਟ ਸਰਵਿਸ ਤੇ ਨਵੇਂ ਪੁਰਾਣੇ ਟਾਇਰ ਬਦਲਵਾ ਸਕਦੇ ਹੋ
ਗੱਲ ਕੀ ਇੱਥੇ ਟਰੱਕ ਟ੍ਰੇਲਰ ਤੇ ਟਾਇਰ ਨਾਲ ਸੰਬੰਧਿਤ ਹਰ ਕਿਸਮ ਦਾ ਕੰਮ ਕੀਤਾ ਜਾਂਦਾ
ਇਹ ਅਮੇਰੀਕਨ ਤੇ ਚਾਈਨੀਜ਼ ਦੇ ਮੇਜਰ ਟਾਇਰ ਬ੍ਰਾਂਡਸ ਦੇ ਸਰਟੀਫਾਈਡ ਡੀਲਰਸ ਨੇ ਇਹਨਾਂ ਕੋਲ ਇੰਡੀਆ ਦੇ JK ਟਾਇਰ ਚਾਈਨੀਜ਼ ਅਤੇ ਹੋਰ ਵੱਖ ਵੱਖ ਡਿਸਟ੍ਰੀਬਿਊਟਰ ਹਨ ਹੁਣ ਇਹਨਾਂ ਦਾ ਐਡਰੈਸ ਬਦਲ ਕੇ 6866 ਇਨਲੈਂਡ ਡਰਾਈਵ ਕੈਂਸਰ ਸਿਟੀ ਕੈਂਸਰ ਹੋ ਗਿਆ ਵਧੇਰੀ ਜਾਣਕਾਰੀ ਲਈ ਕਾਲ ਤੀਰਥ ਸਿੰਘ ਸਰਾਏ 913-850-2804 9138502804 ਸਿਟੀ ਟਰੱਕ ਐਂਡ ਟਾਇਰ ਰਿਪੇਅਰ ਕੈਂਸਰ ਸਿਟੀ ਕੈਂਸਰ
ਪ੍ਰੋਗਰਾਮ ਚ ਜੇਕਰ ਅਸੀਂ ਇਸ ਵਕਤ ਕੋਵਿਡ ਦੇ ਨਾਲ ਸੰਬੰਧਿਤ ਗੱਲ ਵੀ ਸਾਂਝੀ ਕਰ ਲਈਏ ਜੀ ਕਿਉਂਕਿ ਕੋਵਿਡ ਨਾਲ ਸੰਬੰਧਿਤ ਵੀ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਔਰ ਦੁਨੀਆ ਭਰ ਦੇ ਵਿਚ ਟੀਮਾਂ ਕੋਵਿਡ-19 ਤੋਂ ਬਚਾਅ ਦੇ ਲਈ ਵੈਕਸੀਨ ਲੱਭਣ ਦੇ ਵਿਚ ਜੁਟੀਆਂ ਹੋਈਆਂ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਇਸ ਬਾਰੇ ਕਹਿੰਦੇ ਨੇ ਕਿ ਸਾਡੇ ਜੀਵਨ ਕਾਲ ਦੀ ਸਭ ਤੋਂ ਅਹਿਮ ਸਾਂਝੀ ਕੋਸ਼ਿਸ਼ ਹੈ ਪਰ ਉੱਚ ਤਕਨੀਕੀ ਵਿਗਿਆਨ ਦੇ ਵੱਲੋਂ ਇਕ ਜੇਤੂ ਫਾਰਮੂਲਾ ਲੱਭੇ ਜਾਣ ਤੋਂ ਇਲਾਵਾ ਵੀ ਕੁਝ ਹੈ ਦੁਨੀਆ ਭਰ ਦੇ ਵਿਚ 7 ਅਰਬ ਲੋਕਾਂ ਨੂੰ ਇਹ ਟੀਕਾ ਕਿਵੇਂ ਪਹੁੰਚਾਉਣਾ ਹੈ ਯੂਕੇ ਦੀ ਆਕਸਫੋਰਡ ਸ਼ਾਇਰ ਦੇ ਇਕ ਪੁਰਾਣੀ RAF ਏਅਰ ਬੇਸ ਦੇ ਵਿਚ ਇਹ ਕੋਸ਼ਿਸ਼ ਹਾਰਵੈਲ ਸਾਇੰਸ ਕੈਂਪਸ ਦੇ ਵਿਚ ਚੱਲ ਰਹੀ ਹੈ ਇਹ ਯੂਕੇ ਦਾ ਵੈਕਸੀਨ ਬਣਾਉਣ ਤੇ ਲੱਭਣ ਦਾ ਸੈਂਟਰ ਹੋਵੇਗਾ ਔਰ ਇਹ ਯੋਜਨਾ ਕੋਵਿਡ-19 ਕਰਕੇ ਹੀ ਬਣਾਈ ਗਈ ਹੈ VMIC ਦੇ ਮੁਖੀ ਕਾਰਜਕਾਰੀ ਮੈਥਿਊ ਡਚਰਸ ਨੇ ਕਿਹਾ ਹੈ ਕਿ ਅਸੀਂ ਅਸਲ ਦੇ ਵਿਚ ਮਿੱਥੇ ਸਮੇਂ ਨੂੰ ਅਦਾ ਕਰ ਲਿਆ ਜਿੱਥੇ ਸਾਨੂੰ ਉਮੀਦ ਸੀ ਵੈਕਸੀਨ 2022 ਦੇ ਅੰਤ ਤੱਕ ਤਿਆਰ ਹੋਵੇਗੀ ਹੁਣ ਅਸੀਂ ਉਮੀਦ ਕਰ ਰਹੇ ਹਾਂ ਕਿ ਇਹ 2021 ਦੇ ਵਿਚ ਮਿਲ ਜਾਏਗੀ ਮੈਥਿਊ ਨੇ ਹਾਲੇ ਗਰਮੀ ਦੀਆਂ ਛੁੱਟੀਆਂ ਲੈਣੀਆਂ ਨੇ ਕਿਉਂਕਿ ਉਹ ਜਾਣਦੇ ਨੇ ਕਿ ਉਨ੍ਹਾਂ ਦੀ ਟੀਮ ਆਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਗਈ ਵੈਕਸੀਨ ਤਿਆਰ ਕਰ ਸਕਦੀ ਹੈ ਤੇ ਉਨ੍ਹਾਂ ਨੇ ਆਕਸਫੋਰਡ ਦੇ ਹਵਾਲੇ ਦੇ ਨਾਲ ਹੇਠਲੇ ਪਾਸੇ ਜਾਂਦੀ ਜਿਹੜੀ ਸੜਕ ਹੈ ਉੱਥੇ ਸਥਿਤ ਜੈਨਰ ਇੰਸਟੀਚਿਊਟ ਦੇ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਉਹ ਕਹਿੰਦੇ ਨੇ ਇਹ ਇੱਕ ਬਹੁਤ ਵੱਡੀ ਜਿੰਮੇਵਾਰੀ ਆ ਉਨ੍ਹਾਂ ਨੇ ਅੱਗੇ ਇਹ ਵੀ ਆਖਿਆ ਕਿ ਅਜਿਹੇ ਟੀਕਿਆਂ ਨੂੰ ਤੇਜ਼ੀ ਤੇ ਕਾਰਗਰ ਤਰੀਕੇ ਦੇ ਨਾਲ ਬਣਾਉਣਾ ਬਹੁਤ ਹੀ ਮਹੱਤਵਪੂਰਨ ਹੈ ਨਾ ਸਿਰਫ ਦੇਸ਼ ਦੇ ਲਈ ਬਲਕਿ ਪੂਰੀ ਦੁਨੀਆਂ ਦੇ ਲਈ ਜੇ ਦੱਸਣਾ ਹੋਵੇ ਇਹ ਕਿਸ ਤਰ੍ਹਾਂ ਹੈ ਤਾਂ ਇਹ ਘਰ ਦੇ ਵਿੱਚ ਕੇਕ ਬਣਾਉਣ ਦੇ ਵਰਗਾ। ਤੁਸੀਂ ਇੱਕ ਚੰਗਾ ਕੇਕ ਬਣਾਉਣ ਦੇ ਲਈ ਕਈ ਘੰਟੇ ਲਗਾ ਦਿੰਦੇ ਹੋ ਤੇ ਹੁਣ ਤੁਸੀਂ 70 ਮਿਲੀਅਨ ਲੋਕਾਂ ਦੇ ਲਈ ਕੇਕ ਬਣਾਉਣੇ ਨੇ ਤੇ ਅਸੀਂ ਸਾਰੇ ਹੀ ਚੰਗੇ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਇਹ ਬਹੁਤ ਸਾਰੀਆਂ ਚੁਣੌਤੀਆਂ ਦੇ ਨਾਲ ਭਰਿਆ ਹੋਇਆ। ਆਕਸਫੋਰਡ ਯੂਨੀਵਰਸਿਟੀ ਨੂੰ ਪਹਿਲਾਂ ਹੀ ਟੀਕਾ ਬਣਾਉਣ ਦੇ ਲਈ ਅਸਥਾਈ ਲੈਬ ਦੇ ਲਈ ਜਗ੍ਹਾ ਲੈਣੀ ਪੈ ਗਈ ਆ, ਇੱਥੋਂ ਤੱਕ ਕਿ ਇਸ ਦੀ ਵਰਤੋਂ ਦੇ ਵਿਸ਼ਵ ਵਿਆਪੀ ਨਤੀਜੇ ਜਾਣਨ ਤੋਂ ਵੀ ਪਹਿਲਾਂ। ਆਖਿਰ ਤਾਂ ਮਨੁੱਖ ਨੂੰ ਕੋਵਿਡ-19 ਦੇ ਵੱਖ ਵੱਖ ਤਰ੍ਹਾਂ ਦੇ ਅਰਬਾਂ ਟੀਕੇ ਚਾਹੀਦੇ ਨੇ ਔਰ ਉਹਨਾਂ ਦਾ ਉਤਪਾਦ ਕਰਨਾ, ਪੂਰੀ ਦੁਨੀਆ ਦੇ ਵਿੱਚ ਵੰਡਣਾ, ਇਹ ਸਭ ਕੁਝ ਦਾ ਪ੍ਰਬੰਧ ਕਰਨਾ ਹੋਏਗਾ। ਕੌਮਾਂਤਰੀ ਵੈਕਸੀਨ ਗੱਠਜੋੜ ਗੈਵੀ ਨੇ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਟੀਕਾ ਬਾਜ਼ਾਰ ਦੇ ਵਿੱਚ ਲਿਆਉਣ ਦੇ ਬਾਰੇ ਵਿਚਾਰਨਾ ਚਾਹੀਦਾ, ਪਰ ਕੌਮਾਂਤਰੀ ਪੱਧਰ ਤੇ ਸਹਿਮਤੀ ਮਿਲਣਾ ਇੰਨਾ ਸੌਖਾ ਨਹੀਂ ਕਿਉਂਕਿ ਅਮੀਰ ਮੁਲਕ ਪਹਿਲਾਂ ਹੀ ਟੀਕਾ ਉਤਪਾਦ ਕਰਨ ਵਾਲੀਆਂ ਕੰਪਨੀਆਂ ਦੇ ਨਾਲ ਸਾਂਝ ਬਣਾ ਰਹੇ ਨੇ ਤਾਂ ਕਿ ਜਦੋਂ ਹੀ ਚਮਤਕਾਰੀ ਟੀਕਾ ਹੋਣ ਦੇ ਵਿੱਚ ਆਏ ਇਸ ਦੀ ਸਪਲਾਈ ਉਹਨਾਂ ਦੇਸ਼ਾਂ ਨੂੰ ਪਹਿਲ ਦੇ ਆਧਾਰ ਤੇ ਹੋਵੇ। ਜੇਕਰ ਹੋਰ ਦੇਸ਼ਾਂ ਦੇ ਵਿੱਚ ਵਾਇਰਸ ਦੀ ਪਕੜ ਬਣੀ ਹੋਈ ਆ ਤਾਂ ਤੁਸੀਂ ਵੀ ਉਹਨਾਂ ਦੇ ਨਾਲ ਵਪਾਰ, ਸਫ਼ਰ ਜਾਂ ਫਿਰ ਲੋਕਾਂ ਦਾ ਆਉਣ ਜਾਣ ਨਹੀਂ ਹੋ ਸਕਦਾ। ਸਾਨੂੰ ਇਹ ਮਨ ਬਣਾਉਣਾ ਪਏਗਾ ਕਿ ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਅਸੀਂ ਵੀ ਸੁਰੱਖਿਅਤ ਨਹੀਂ ਹਾਂ। ਗਤੀਸ਼ੀਲ ਦੇਸ਼ਾਂ ਨੂੰ ਸਹੀ ਟੀਕਾ ਮੁਹੱਈਆ ਕਰਵਾਉਣ ਦੇ ਨਾਲ ਨਾਲ ਬਰਕਲਿਨ ਨੂੰ ਟੀਕਾ ਬਾਜ਼ਾਰ ਦੇ ਵਿੱਚ ਲਿਆਉਣ ਤੋਂ ਪਹਿਲਾਂ ਹੋਰ ਗੁੰਝਲਦਾਰ ਪੱਖਾਂ ਦੇ ਬਾਰੇ ਵੀ ਸੋਚਣਾ ਪਵੇਗਾ, ਜਿਵੇਂ ਕਿ ਕੀ ਦੁਨੀਆਂ ਭਰ ਦੇ ਵਿੱਚ ਇਸ ਨੂੰ ਪਹੁੰਚਾਉਣ ਦੇ ਲਈ ਲੋੜੀਂਦੀਆਂ ਕੱਚ ਦੀਆਂ ਸ਼ੀਸ਼ੀਆਂ ਹਨ। ਮੈਡੀਕਲ ਖੇਤਰ ਦੇ ਵਿੱਚ ਚਾਹੀਦੇ ਕੱਚ ਦੇ ਉਤਪਾਦ ਨੂੰ ਲੈ ਕੇ ਕਈ ਅੜਿੱਕੇ ਹੁੰਦੀਆਂ ਰਿਪੋਰਟਾਂ ਨੇ। ਬਰਕਲੇ ਇਸ ਗੱਲ ਨੂੰ ਮੰਨਦੇ ਨੇ ਕਿ ਉਹ ਇਸ ਨੂੰ ਲੈ ਕੇ ਚਿੰਤਿਤ ਵੀ ਨੇ। ਅਸੀਂ ਇਸ ਲਈ ਫਿਕਰਮੰਦ ਆ, ਇਸ ਲਈ ਅਸੀਂ ਕਦਮ ਚੁੱਕੇ ਕਿ ਪਹਿਲਾਂ ਹੀ 2 ਅਰਬ ਖੁਰਾਕਾਂ ਦੇ ਲਈ ਚਾਹੀਦੀਆਂ ਨੇ ਸ਼ੀਸ਼ੀਆਂ ਜੋ ਕਿ ਖਰੀਦ ਲਈਆਂ ਨੇ। ਸਾਨੂੰ ਉਮੀਦ ਹੈ ਕਿ ਦਵਾਈ ਦੀਆਂ ਇੰਨੀਆਂ ਖੁਰਾਕਾਂ ਅਸੀਂ 2021 ਦੇ ਅੰਤ ਤੱਕ ਬਣਾ ਲਵਾਂਗੇ। ਔਰ ਉਧਰ ਹੀ ਜੇ ਕੱਚ ਦੀਆਂ ਸ਼ੀਸ਼ਿਆਂ ਦੀ ਸਮੱਸਿਆ ਵੱਡੀ ਹੈ ਤਾਂ ਫਰਿੱਜਾਂ ਦਾ ਉਪਲਬਧ ਹੋਣਾ ਵੀ ਉਨਾ ਹੀ ਅਹਿਮ ਦਿੱਕਤ ਹੈ ਕਿਉਂਕਿ ਜ਼ਿਆਦਾਤਰ ਟੀਕਿਆਂ ਨੂੰ ਘੱਟ ਤਾਪਮਾਨ ਤੇ ਰੱਖਣਾ ਪੈਂਦਾ ਜੀ, ਟੀਕੇ ਨੂੰ ਠੰਡਾ ਰੱਖਣਾ ਪੈਂਦਾ। ਬਰਮਿੰਗਮ ਯੂਨੀਵਰਸਿਟੀ ਦੇ ਵਿੱਚ ਕੋਲਡ ਚੇਨ ਲੌਜਿਸਟਿਕਸ ਦੇ ਪ੍ਰੋਫੈਸਰ ਟੌਬੀ ਪੀਟਰਸ ਜੋ ਗੈਵੀ ਵਰਗੀਆਂ ਸੰਸਥਾਵਾਂ ਦੇ ਨਾਲ ਕੰਮ ਕਰ ਰਹੇ ਨੇ ਕਿਵੇਂ ਗਤੀਸ਼ੀਲ ਦੇਸ਼ਾਂ ਦੇ ਵਿੱਚ ਫਰਿੱਜਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ। ਜਾਣ ਦਾ ਵੇਲਾ ਹੋ ਗਿਆ ਏ ਤੇ ਕਾਫੀ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਮੈਸੇਜਸ ਵੀ ਮੇਰੇ ਕੋਲ ਲਗਾਤਾਰ ਆ ਰਹੇ ਨੇ। ਰਾਜ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਅਮੈਰੀਕਾ ਤੋਂ। ਹਾਈ ਸੰਦੀਪ, ਹੈਪੀ ਇੰਡੀਪੈਂਡੈਂਸ ਡੇ ਟੂ ਯੂ ਐਂਡ ਆਲ ਲਿਸਨਰਸ ਜੀ, ਤੁਹਾਨੂੰ ਵੀ ਆਜ਼ਾਦੀ ਦਿਵਸ ਦੀਆਂ, ਸਵਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ। ਤੁਸੀਂ ਜਿੱਥੇ ਵੀ ਰਹਿ ਰਹੇ ਹੋ, ਜਿੱਥੇ ਵੀ ਵਸਦੇ ਹੋ, ਬਿਲਕੁਲ ਜੀ ਹਰ ਇੱਕ ਮੁਲਕ ਦੇ ਵਿੱਚ ਜੋ ਇਸ ਵਕਤ ਸਾਡੇ ਸਰੋਤੇ ਸਾਡੇ ਨਾਲ ਰੇਡੀਓ ਚੰਨ ਪ੍ਰਦੇਸੀ ਦੇ ਨਾਲ ਜੁੜੇ ਹੋਏ ਨੇ ਔਰ ਉੱਥੇ ਹੀ ਉਹ ਭਾਰਤ ਦੇਸ਼ ਦੇ ਨਾਲ, ਆਪਣੇ ਪੰਜਾਬ ਦੇ ਨਾਲ, ਆਪਣੇ ਵਤਨ ਦੇ ਨਾਲ ਵੀ ਜ਼ਰੂਰ ਜੁੜੇ ਹੋਏ ਨੇ ਔਰ ਇਹ ਜੁੜਾਵ ਇਸੇ ਤਰ੍ਹਾਂ ਬਰਕਰਾਰ ਰਹੇ, ਤੁਹਾਡੇ ਦਿਲ ਦੇ ਵਿੱਚ ਹਮੇਸ਼ਾ ਭਾਰਤ ਦੇ ਲਈ ਥਾਂ ਬਣੀ ਰਹੇ। ਬਹੁਤ ਸਾਰੀਆਂ ਕਮੀਆਂ ਜ਼ਰੂਰ ਨੇ, ਦੂਰ ਕਰਨ ਦੀ ਕੋਸ਼ਿਸ਼ ਕਰਦੇ ਰਹਾਂਗੇ, ਕਰ ਰਹੇ ਹਾਂ ਔਰ ਤਮਾਮ ਸਾਡਾ ਦੇਸ਼ ਵੀ ਕਰਦਾ ਰਹੇਗਾ, ਪਰ ਅਸੀਂ ਵੀ ਆਪਣੇ ਵੱਲੋਂ ਕੁਝ ਸੁਧਾਰ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਸ ਦੇ ਵਿੱਚ ਲਗਾਤਾਰ ਆਪਣੀ ਕੋਸ਼ਿਸ਼ ਜਾਰੀ ਰੱਖੀਏ ਤੇ ਮੈਨੂੰ ਲੱਗਦਾ ਕਿ ਸਾਡਾ ਦੇਸ਼ ਜਿਹੜਾ ਬਹੁਤ ਖੂਬਸੂਰਤ, ਬਹੁਤ ਵਧੀਆ ਔਰ ਬਹੁਤ ਹੀ ਕਾਮਯਾਬ ਮੁਲਕ ਜਿਹੜਾ ਹੈ ਉਹ ਬਣ ਸਕਦਾ ਹੈ ਔਰ ਬਣ ਵੀ ਰਿਹਾ ਹੈ। ਸੋ ਫਿਲਹਾਲ ਦੀ ਘੜੀ ਹੁਣ ਮੈਨੂੰ ਸੰਦੀਪ ਕੌਰ ਨੂੰ ਦਿਓ ਜੀ ਇਜਾਜ਼ਤ। ਤੁਸੀਂ ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਖੁਸ਼ ਰਹੋ, ਹੱਸਦੇ ਰਹੋ, ਮਿਲਦੇ ਹਾਂ ਪ੍ਰੋਗਰਾਮ ਰੰਗਲੇ ਬੋਲ ਜੇ ਤਦ ਤੱਕ ਲਈ ਇਸੇ ਤਰ੍ਹਾਂ ਸੁਣਦੇ ਰਹੋ ਜੀ ਰੇਡੀਓ ਚੰਨ ਪਰਦੇਸੀ।
ਮੈਂ ਜਦ ਦੁਨੀਆ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ, ਮੈਂ ਜੋ ਵੀ ਜੂਨ ਹਡਾਵਾਂ, ਮੇਰਾ ਦੇਸ਼ ਹੋਵੇ ਪੰਜਾਬ, ਮੇਰਾ ਦੇਸ਼ ਹੋਵੇ